ਵਾਹਿ ਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪਹਿਲਾ ਥਿੱਤੀ ਘਰ ਦਸਵਾਂ ਜਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਏਕਮ ਏਕੰਕਾਰ ਨਿਰਾਲਾ ਅਮਰ ਅਜੋਨੀ ਜਾਤ ਨ ਜਾਲਾ ਏਕਮ ਏਕੰਕਾਰ ਨਿਰਾਲਾ ਅਮਰ ਅਜੋਨੀ ਜਾਤ ਨ ਜਾਲਾ ਅਗਮ ਅਗੋਚਰ ਰੂਪ ਨ ਰੇਖਿਆ ਖੋਜਤ ਖੋਜਤ ਘਟ ਘਟ ਦੇਖਿਆ ਜੋ ਦੇਖ ਦਿਖਾਵੇ ਤਿਸ ਕੋ ਬਲ ਜਾਏ ਗੁਰ ਪ੍ਰਸਾਦ ਪਰਮ ਪਦ ਪਾਏ ਕਿਆ ਜਪ ਜਪ ਬਿਨ ਜਗਦੀਸੈ ਗੁਰ ਕਾ ਸ਼ਬਦ ਮਹਿਲ ਘਰ ਦੀਸੈ ਕਿਆ ਜਪ ਜਪ ਬਿਨ ਜਗਦੀਸੈ ਗੁਰ ਕਾ ਸ਼ਬਦ ਮਹਿਲ ਘਰ ਦੀਸੈ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਧੰਨਵਾਹਿਗੁਰੂ ਸਾਹਿਬ ਜੀਉ ਡੰਡੋਤ ਬੰਧਨ ਅਨੇਕ ਵਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਆਪ ਜੀ ਰੋਜ਼ਾਨਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਪਾਵਨ ਪਵਿੱਤਰ ਸ਼ਬਦ ਹੁਕਮ ਰੂਪ ਵਿੱਚ ਸਮੁੱਚੀ ਮਾਨਵਤਾ ਨੂੰ ਅਗਵਾਈ ਦੇਣ ਵਾਸਤੇ ਜੀਵਨ ਦੀ ਘਾੜਤ ਘੜਨ ਵਾਸਤੇ ਆਪਾਂ ਚੀਨਣ ਵਾਸਤੇ ਬਖਸ਼ਿਸ਼ ਕਰਦੇ ਨੇ, ਇਸ ਦੀ ਵਿਚਾਰ ਆਪ ਘਰ ਬੈਠੇ ਦੇਸ਼ ਪ੍ਰਦੇਸ਼ ਵਿੱਚ ਔਰ ਰੂਟੀਨ ਵਿੱਚ ਗੁਰਦੁਆਰਾ ਮੰਜੀ ਸਾਹਿਬ ਵਿਖੇ ਆਪ ਜੀ ਸਰਵਣ ਕਰਦੇ ਹੋ। ਅੱਜ ਅੰਮ੍ਰਿਤ ਵੇਲੇ ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਬਖਸ਼ਿਸ਼ ਹੋਇਆ ਹੈ, ਰਾਗ ਬਿਲਾਵਲ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਅੰਮ੍ਰਿਤ ਬਾਣੀ ਜੋ ਥਿੱਤੀ ਦੇ ਸਰਲੇਖ ਦੇ ਥੱਲੇ ਹੈ, ਇਹ ਹਜ਼ੂਰ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਇਸ ਪਵਿੱਤਰ ਬਾਣੀ ਦੇ 122 ਤੁਕਾਂ ਨੇ, 2 ਤੁਕਾਂ ਰਹਾਉ ਦੀਆਂ ਵਿੱਚ ਸ਼ਾਮਿਲ ਕਰਕੇ ਆਓ, ਕਿਉਂਕਿ ਇਸ ਅਸਥਾਨ 'ਤੇ ਹੁਕਮ ਦੀ ਵਿਚਾਰ ਦਾ ਭਾਵ ਇਹ ਵੇ ਕਿ ਜੋ ਵੀ ਸ਼ਬਦ ਹਜ਼ੂਰ ਬਖਸ਼ਿਸ਼ ਕਰਨ ਹੁਕਮ ਰੂਪ ਵਿੱਚ, ਉਸ ਦੇ ਅੱਖਰੀ ਅਰਥ, ਉਹਦੇ ਭਾਵ ਅਰਥ, ਭਾਵੇਂ ਉਹ ਸ਼ਬਦ ਲੰਬੇਰੇ ਹੀ ਕਿਉਂ ਨਾ ਹੋਵੇ, ਉਸ ਨੂੰ ਜ਼ਰੂਰ ਵਿਚਾਰਿਆ ਜਾਏ। ਆਓ ਸਾਧ ਸੰਗਤ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਹਜ਼ੂਰ ਦੇ ਚਰਨਾਂ ਵਿੱਚ ਅਰਦਾਸ ਕਰੀਏ, ਮਾਲਿਕ ਆਪ ਕਿਰਪਾ ਕਰਕੇ ਵਿੱਚ ਵਰਤੋ ਔਰ ਹਜ਼ੂਰ ਆਪ ਹੀ ਬਖਸ਼ਿਸ਼ ਕਰਕੇ ਸ਼ਬਦ ਦੀ ਵਿਚਾਰ ਕਰਾ ਲਵੋ। ਪਿਆਰ ਅਦਬ ਨਾਲ ਸਾਧ ਸੰਗਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਵਾਹਿਗੁਰੂ ਸਾਹਿਬ ਜੀ, ਬਿਲਾਵਲ ਮਹੱਲਾ ਪਹਿਲਾ, ਥਿੱਤੀ ਘਰ ਦਸਵਾਂ, ਜਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਗ ਬਿਲਾਵਲ ਹੈ, ਮਹੱਲਾ ਪਹਿਲਾ ਤੋਂ ਮੁਰਾਦ ਆਦਿ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ। ਘਰ ਦਸਵੇਂ ਵਿੱਚ ਗਾਇਨ ਕਰਨ ਦੀ ਹਦਾਇਤ ਹੈ ਔਰ ਅੱਗੇ ਇੱਕ ਸ਼ਬਦ ਹੈ ਜਤ, ਇਸ ਦਾ ਸੰਬੰਧ ਜੋੜੀ ਦੇ ਨਾਲ ਹੈ, ਜਤ ਗਤ ਅਤੇ ਸਾਥ। ਹਜ਼ੂਰ ਸੱਚੇ ਪਾਤਸ਼ਾਹ ਇਸ ਤੋਂ ਬਾਅਦ ਫਿਰ ਮੰਗਲ ਕਰਦੇ ਨੇ, ਇੱਕ ਓਅੰਕਾਰ ਪਾਰ ਬ੍ਰਹਮ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਅਦੁੱਤੀ ਹੈ, ਉਸ ਵਰਗਾ ਹੋਰ ਕੋਈ ਨਹੀਂ। एक रस सारिया घटा विच सारिया थावां ते व्यापक है। उस एक ओंकार अकाल पुरख वाहिगुरु जी नूं मिलण दा वसीला सतगुर प्रसाद, सतगुरु जी की कृपा, सतगुरु की बख्शिश जां गुरु ग्रेस, गुरु की कृपा है।
एकम एकंकार निराला।
हजूर ने जिहड़ी ये थित्ती दे सरलेख थले बाणी उचारण कीती है, इस दा भाव की है? संखेप जी दास आरंभ विच अर्ज कर देवे कि गुरु ग्रंथ साहिब की पवित्र गुरबाणी विच जिथे हजूर ने रागां नूं आधार बना के रागबद्ध बाणी उचारण कीती, उत्थे हजूर ने जो उस वक्त दा फोक सी उन्हूं आधार बना के उहदे सरलेख थले भी बाणी उचारण कीती, जिवें घोड़ियां, अलाहणियां, वणजारा, करहले। उस तो इलावा जो उस वक्त जां अज भी जुबान तो जीवन नूं देख के शब्द वरते जांदे सन उस शख्सियत प्रति, उस विच जिवें सुचज्जी, कुचज्जी और गुणवंती, इहदे सरलेख थले भी अमृत शब्द उचारण कीते। पर सुचज्जी ते गुणवंती दा संबंध गुरमुख नाल ते कुचज्जी दा संबंध परमात्मा तो विशुन्नी कोई आत्मा मनमुखी बिरती दे नाल। इसे तरह हजूर ने कृपा कीती जी, समय नूं सरलेख बना के भी बाणी उचारण कीती, जिवें उदाहरण दे तौर ते 12 महीने ने, अज भी महीने की प्रारंभता है जेठ की, 12 महीने ने सतगुरां ने बख्शिश कृपालता की, गुरु ग्रंथ साहिब विच 2 12-वां उचारण किए तुखारी ते माझ राग च। इस तरह ही 7 वार ने गुरु ग्रंथ साहिब की बाणी विच, वार 7 भी गुरदेव ने 2 वार दर्ज किए, एक गुरु अमरदास जी दे और एक भगत कबीर साहब दे उचारण किए हुए। इस तरह असी रुत्तां देखने हैं, रुत्तां दे सरलेख थले बाणी है। बेनती करा इस तरह जिहड़ियां 15 थित्तां ने, एकम है, दूज है, तीज है, चौथ है, पंचमी है, छठवीं है, हजूर सच्चे पातशाह जी ने की कृपा की, उन्होंने थित्तां दे सरलेख थले भी बाणी उचारण की। इनू थोड़ा जा समझन ले, थित दा संबंध चंद्रमा दे चढ़ाओ ते उतराओ नाल है, वधाओ नाल ते कटाओ नाल है, कृष्णा पक्ष ते शुक्ल पक्ष। हजूर सच्चे पातशाह जी देखते ने कि लोग जेड़े ने वो वारां दे नां थले भरम विच भटक गए, ये वार चंगा, ये वार मंदा, लोक महीनिया नूं भी चंगा मंदा अपना के अपने कर्मां नूं दोष ना दे के वह केवल समय का दोष कढ़ी जान कि बंदे का की कसूर, वक्त ही माड़ा आ गया है। जिमें अज भी आपां कहने आ दुनिया करे कि जी समय माड़ा आ गया है, हजूर कहिंदे समा तेरे अंदर की बिरती ते निर्भर करदा है। जे तेरे अंदर की बिरती भजन बंदगी सिमरन विच है ते अज भी सतयुग वरदा पिया है, ते जे तेरे अंदर परमात्मा की बंदगी नहीं, केवल वासना ते वकारां दी हनेरी है, ते चेते रखी कई बारी धर्म अस्थान ते बैठे होए नूं भी कलयुग व्याप जांदा। मैं एक बेनती करांगा, इस तरह सतगुरु ने कृपा की, हजूर ने थित्ती दे थले बाणी उचारण करके अज बड़ा स्पष्ट कीता, एकम की है, दूज की है, तीज की है। इउं कह लवां कि गुरु नानक साहब जी ने थित्तां दे नाम उत्ते पाए जांदे वहम भरम भुलेखे वो साढ़े अंदरों खत्म करके केवल एक ओंकार वाहिगुरु जी की भगती, उपासना, बंदगी ते परमात्मा नाल जोड़िया। हजूर आरंभता करते ने एकम एकंकार निराला, शुरुआत की पहली थित तो एकम तो। हजूर बचन करते ने कि एकम तो एक गल समझ कि केवल एक ओंकार पार ब्रह्म परमेश्वर वाहिगुरु है, उस वर्गा होर कोई नहीं। एकम ਏਕੰਕਾਰ ਨਿਰਾਲਾ, ਉਹ ਇੱਕ ਓਅੰਕਾਰ ਜਿਸ ਨੂੰ ਆਪਾਂ ਕਹਿ ਰਹੇ ਹਾਂ। ਨਿਰਾਲਾ ਦਾ ਅਰਥ ਜਿਸ ਦਾ ਆਪਣਾ ਕੋਈ ਟਿਕਾਣਾ ਨਹੀਂ, ਘਰ ਨਹੀਂ, ਨਿਰਆਲੇ, ਇਹਦੇ ਅਰਥ ਇਹ ਕਰਾਂਗੇ। ਨਿਰਾਲਾ ਦਾ ਅਰਥ ਵੱਖਰਾ ਵੀ ਹੈ, ਏਕਮ ਏਕੰਕਾਰ ਨਿਰਾਲਾ, ਉਹ ਪਾਰ ਬ੍ਰਹਮ ਪਰਮੇਸ਼ਵਰ ਜਿਸ ਦਾ ਕੋਈ ਖਾਸ ਇੱਕ ਟਿਕਾਣਾ ਨਹੀਂ।
ਅਮਰ ਅਜੋਨੀ ਜਾਤ ਨਾ ਜਾਲਾ,
ਅਮਰ ਜਿਸ ਉੱਪਰ ਮੌਤ ਦਾ ਕੋਈ ਪ੍ਰਭਾਵ ਨਹੀਂ, ਜਿਸ ਉੱਪਰ ਜੋਨਾਂ ਕੋਈ ਲਾਗੂ ਨਹੀਂ ਹੁੰਦੀਆਂ। ਜਿਵੇਂ ਅਸੀਂ ਕਹਿ ਰਹੇ ਹਾਂ ਇਹ ਪਸ਼ੂ ਦੀ ਜੋਨ, ਇਹ ਪੰਛੀ ਦੀ ਜੋਨ, ਇਹ ਬਨਸਪਤੀ ਦੀ ਜੋਨ, ਪਰ ਪਾਰ ਬ੍ਰਹਮ ਪਰਮੇਸ਼ਵਰ ਉਹ ਸਦੀਵਕਾਰ ਰਹਿਣ ਵਾਲੇ ਨੇ, ਮੌਤ ਉਹਨਾਂ 'ਤੇ ਲਾਗੂ ਨਹੀਂ, ਕੋਈ ਜੂਨ ਉਸਦਾ ਉੱਪਰ ਲਾਗੂ ਨਹੀਂ, ਪਾਰ ਬ੍ਰਹਮ ਪਰਮੇਸ਼ਵਰ ਦੀ ਕੋਈ ਜਾਤ ਵੀ ਨਹੀਂ, ਜਿਹਨੂੰ ਸਤਿਗੁਰੂ ਨੇ ਕਿਹਾ ਨਾ ਜਾਤਾ ਹੈ ਨਾ ਪਾਤਾ ਹੈ, ਹਜ਼ੂਰ ਦੀ ਬਾਣੀ ਵਿੱਚ ਉਸ ਦੀ ਕੋਈ ਜਾਤ ਨਹੀਂ। ਚੱਕਰ ਚਿੰਨ ਅਰ ਵਰਣ ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਕ ਭੇਕ ਕੋ ਕਹਿ ਨਾ ਸਕਤ ਕਹੀਂ। ਉਹ ਮੌਤ ਤੋਂ ਰਹਿਤ, ਜੂਨਾਂ ਤੋਂ ਰਹਿਤ, ਜਾਤ ਤੋਂ ਰਹਿਤ, ਨਾ ਜਾਲਾ, ਉਹ ਕਿਸੇ ਬੰਧਨ ਵਿੱਚ ਵੀ ਨਹੀਂ ਪਿਆ ਹੋਇਆ, ਕਿਸੇ ਜਾਲ ਵਿੱਚ ਵੀ ਨਹੀਂ, ਨਾ ਉਹਨੂੰ ਮੋਹ ਦਾ ਜਾਲ, ਨਾ ਕ੍ਰੋਧ ਦਾ ਜਾਲ, ਕਿਸੇ ਵਾਸ਼ਨਾ ਦਾ ਕੋਈ ਜਾਲ ਨਹੀਂ।
ਅਗਮ ਅਗੋਚਰ ਰੂਪ ਨਾ ਰੇਖਿਆ,
ਅਗਮ ਦਾ ਅਰਥ ਜਿਸ ਤੱਕ ਇਨਸਾਨ ਦੀ ਪਹੁੰਚ ਨਹੀਂ, ਗਮਤਾ ਨਹੀਂ। ਅਗੋਚਰ ਇਹ ਤਿੰਨ ਹਿੱਸਿਆਂ 'ਚ ਇਹਦੇ ਅਰਥ ਕਰਾਂਗੇ, ਐੜਾ, ਗੱਗੇ ਨੂੰ ਹੋੜਾ ਗੋ, ਅਤੇ ਅੱਗੇ ਚਰ। ਐੜੇ ਤੋਂ ਭਾਵ ਹੈ ਰਹਿਤ, ਗੋ ਦਾ ਅਰਥ ਹੈ ਇੰਦਰੀਆਂ, ਅਤੇ ਚਰ ਦਾ ਅਰਥ ਹੈ ਪਹੁੰਚ। ਅਗੋਚਰ ਦਾ ਅਰਥ ਹੈ ਕਿ ਉਹ ਇੱਕ ਓਅੰਕਾਰ ਵਾਹਿਗੁਰੂ ਜੀ ਜਿੱਥੋਂ ਤੱਕ ਇਨਸਾਨ ਦੇ ਇੰਦਰੀਆਂ ਦੀ ਪਹੁੰਚ ਨਹੀਂ।
ਖੋਜਤ ਖੋਜਤ ਘੱਟ ਘੱਟ ਦੇਖਿਆ,
ਉਹ ਅਗੰਮ ਹੈ, ਅਗੋਚਰ ਹੈ, ਉਸ ਦਾ ਕੋਈ ਰੂਪ ਵੀ ਨਹੀਂ, ਨਾ ਉਹ ਕਾਲਾ, ਨਾ ਪੀਲਾ, ਨਾ ਕੋਈ ਉਹਦਾ ਸ਼ਕਲ, ਨਾ ਰੇਖਿਆ, ਜਿਵੇਂ ਸਾਡੀਆਂ ਹੱਥਾਂ ਦੇ ਨਿਸ਼ਾਨ ਨੇ, ਚਿੰਨ੍ਹ ਨੇ, ਉਸ ਪਾਰ ਬ੍ਰਹਮ ਪਰਮੇਸ਼ਵਰ ਦਾ ਕੋਈ ਚਿੰਨ੍ਹ ਵੀ ਨਹੀਂ। ਪਰ ਦੇਖੋ ਕੈਸੀ ਕਮਾਲ ਦੀ ਗੱਲ ਕਿ ਜਿਹੜਾ ਅਮਰ ਹੈ, ਅਗੋਚਰ ਹੈ, ਅਜੋਨੀ ਹੈ, ਅਪਹੁੰਚ ਹੈ, ਜਿਸ ਦਾ ਕੋਈ ਰੂਪ ਨਹੀਂ, ਕੋਈ ਰੇਖ ਨਹੀਂ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹਦਾ ਮਤਲਬ ਇਹ ਨਹੀਂ ਕਿ ਕੋਈ ਇਨਸਾਨ ਇਨਕਾਰੀ ਹੋ ਜਾਏ ਕਿ ਉਸ ਦੀ ਤਾਂ ਹਸਤੀ ਕੋਈ ਨਹੀਂ। ਸਤਿਗੁਰੂ ਕਹਿੰਦੇ ਨੇ ਖੋਜਤ ਖੋਜਤ ਘੱਟ ਘੱਟ ਦੇਖਿਆ, ਪਰ ਉਹ ਹੈ ਵੀ, ਜਦੋਂ ਖੋਜ ਕੀਤੀ, ਉਹਦੀ ਪੜਚੋਲ ਕੀਤੀ, ਉਹਨੂੰ ਪਾਉਣ ਵੱਲ ਤੁਰੇ, ਹਰ ਇੱਕ ਘੱਟ ਵਿੱਚ, ਹਰ ਹਿਰਦੇ ਵਿੱਚ ਉਸ ਨੂੰ ਦੇਖਿਆ ਹੈ।
ਜੋ ਦੇਖ ਦਿਖਾਵੇ ਤਿਸ ਕੋ ਬਲ ਜਾਈ,
ਹਜ਼ੂਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਜੋ ਦੇਖ ਦਿਖਾਵੇ, ਜੋ ਦਾ ਅਰਥ ਜਿਹੜਾ ਵੀ, ਦੇਖ ਦਾ ਅਰਥ ਪਹਿਲਾਂ ਆਪ ਦੇਖਿਆ ਹੋਵੇ, ਉਸਨੇ ਆਪ ਦੇਖੇ, ਅਤੇ ਫਿਰ ਇੱਕ ਕਿਰਪਾ ਕਰੇ, ਜਿਹਨੇ ਦੇਖਿਆ ਹੋਵੇ ਉਹ ਦਿਖਾ ਵੀ ਦੇਵੇ, ਅਤੇ ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ।
ਗੁਰ ਪ੍ਰਸਾਦ ਪਰਮ ਪਦ ਪਾਈ,
ਇਹ ਕੌਣ ਹੈ ਜਿਹਨੇ ਆਪ ਦੇਖਿਆ ਹੋਵੇ ਅਤੇ ਦਿਖਾ ਦੇਵੇ? ਉਹ ਹੈ ਸਮਰੱਥ ਸਤਿਗੁਰੂ। ਹਜ਼ੂਰ ਫਿਰ ਅੱਗੇ ਬਚਨ ਕਰਦੇ ਨੇ ਕਿ ਆਪਣੇ ਗੁਰੂ ਜੀ ਤੋਂ ਮੈਂ ਕੁਰਬਾਨ ਜਾਵਾਂ, ਜਿਸ ਸਤਿਗੁਰੂ ਦੀ ਕਿਰਪਾ ਦੇ ਨਾਲ ਪਰਮ ਪਦ ਪਾਈ, ਸਭ ਤੋਂ ਪਰਮ ਉੱਚੀ ਅਵਸਥਾ ਆਤਮਕ ਪਦ ਤੇ ਬਿਰਾਜਮਾਨ ਹੋਏ ਖਾਂ।
ਕਿਆ ਜਪ ਜਾਪੋ ਬਿਨ ਜਗਦੀਸੈ,
ਇੱਥੇ ਹਜ਼ੂਰ ਨੇ ਕਿਰਪਾ ਕੀਤੀ, ਪਹਿਲੇ ਪਦੇ ਦੀ ਸੰਪੂਰਨਤਾ ਹੋ ਗਈ। ਇੱਕ ਆਰੰਭ ਵਿੱਚ ਨਾਲ ਨਾਲ ਹੀ ਮੈਂ ਬੇਨਤੀ ਕਰੀ ਜਾਵਾਂਗਾ, ਪਹਿਲਾਂ ਕਿਹਾ ਉਸਦਾ ਕੋਈ ਰੂਪ ਨਹੀਂ, ਕੋਈ ਰੇਖ ਨਹੀਂ, ਕੋਈ ਚੱਕਰ ਨਹੀਂ, ਕੋਈ ਚਿੰਨ੍ਹ ਨਹੀਂ। ਆਮ ਇਨਸਾਨ ਸੋਚੀ ਪੈ ਜਾਂਦਾ ਵੀ ਜਿਹਦੇ ਬਾਰੇ ਕੁਝ ਦੱਸੀ ਨਹੀਂ ਜਾ ਰਿਹਾ, ਉਹ ਹੈ ਵੀ ਇਹ ਕਿ ਨਹੀਂ। ਬਸ ਇੱਕੋ ਬੇਨਤੀ ਕਰਾਂਗਾ, ਆ ਜੋ ਕੋਈ ਦ੍ਰਿਸ਼ਟਮਾਨ ਆਪ ਦੇਖਦੇ ਪਏ ਹੋ, ਇਹਨੂੰ ਅਦ੍ਰਿਸ਼ਟ ਚਲਾ ਰਿਹਾ ਹੈ। ਜੋ ਕੁਝ ਅੱਖਾਂ ਨਾਲ ਦਿਸਦਿਆ ਹੈ, ਇਹਨੂੰ ਉਹ ਚਲਾ ਰਿਹਾ ਜਿਹੜਾ ਅੱਖਾਂ ਦੀ ਦਿੱਖ ਤੋਂ ਪਰੇ ਹੈ। ਥੋੜ੍ਹਾ ਜਿਹਾ ਇਹਨੂੰ ਸਮਝਣ ਵਾਸਤੇ ਮੰਨ ਲਓ ਅਸੀਂ ਇੱਕ ਉਦਾਹਰਣ ਲੈਂਦੇ ਹਾਂ ਕਿ ਨਿਊਟਨ ਮਹਾਨ ਵਿਗਿਆਨੀ, ਉਹਦਾ ਜ਼ਿਕਰ ਕੀਤਾ ਜਾਂਦਾ ਕਿ ਉਹਨੇ ਧਰਤੀ ਵਿੱਚ ਇਹ ਸਿੱਧ ਕਰ ਦਿੱਤਾ ਵੀ ਧਰਤੀ ਵਿੱਚ ਆਕਰਸ਼ਣ ਸ਼ਕਤੀ ਹੈ। ਮੈਂ ਇੱਧਰ ਨਹੀਂ, ਉਹ ਸੇਬ ਡਿੱਗਾ ਰੁੱਖ ਤੋਂ, ਟਾਹਣੀ ਨਾਲ ਉਹ ਸੇਬ ਡਿੱਗਾ, ਜ਼ਮੀਨ 'ਤੇ ਆਇਆ, ਟੁੱਟ ਕੇ ਜਦੋਂ ਉਹ ਧਰਤੀ 'ਤੇ ਡਿੱਗਾ, ਅਤੇ ਉਹਨੇ ਇੱਕ ਗੱਲ ਸਿੱਧ ਕਰ ਦਿੱਤੀ ਵੀ ਧਰਤੀ ਵਿੱਚ ਖਿੱਚ ਹੈ। ਗੱਲ ਧਿਆਨ ਨਾਲ ਸੁਣੋ, ਦੇਖੋ ਜਿਹਨੇ ਥੱਲੇ ਲਿਆਂਦਾ ਉਹ ਖਿੱਚ ਹੈ, ਆਕਰਸ਼ਣ ਸ਼ਕਤੀ ਗ੍ਰੈਵਿਟੀ ਹੈ ਪਰ ਉਹ ਨਜ਼ਰ ਤਾਂ ਨਹੀਂ ਆਈ। ਆਖਰ ਜਿੰਨੇ ਟਾਹਣੀ ਤੋਂ ਥੱਲੇ ਲਿਆਂਦਾ ਉਹ ਐਨਰਜੀ ਉਹ ਸ਼ਕਤੀ ਜਿਹੜੀ ਹੈ ਦਿਸਦੀ ਨਹੀਂ ਪਈ ਪਰ ਉਹ ਅੰਨ ਦਿਸ ਦੀ ਵੀ ਖਿੱਚੀ ਜਾ ਰਹੀ ਹੈ। ਜੇ ਇਹ ਤਾਕਤ ਅੰਨ ਦਿਸ ਦੀ ਵੀ ਆਪਣਾ ਕੰਮ ਕਰਦੀ ਹੈ ਜਿਹਨੂੰ ਆਪਾਂ ਨਿਰਾਕਾਰ ਰੂਪ ਨਾ ਰੇਖਿਆ ਕਹਿੰਦੇ ਉਹਦਾ ਕੁਛ ਵੀ ਨਹੀਂ। ਚੇਤੇ ਰੱਖੋ ਉਹ ਅਦ੍ਰਿਸ਼ਟ ਖੋ ਕੇ ਵੀ ਸਾਰੇ ਦ੍ਰਿਸ਼ਟ ਮਾਨ ਨੂੰ ਚਲਾ ਰਿਹਾ। ਤਨ ਦ੍ਰਿਸ਼ਟ ਮਾਨ ਹੈ ਪਰ ਆਤਮਾ ਤਾਂ ਅਦ੍ਰਿਸ਼ਟ ਹੈ, ਪਰ ਇਸ ਤਨ ਨੂੰ ਚਲਾਉਣ ਵਾਲੀ ਤਾਂ ਆਤਮਾ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਉਹਦਾ ਕੋਈ ਰੂਪ ਨਹੀਂ, ਕੋਈ ਰੇਖ ਨਹੀਂ, ਕੋਈ ਰੰਗ ਨਹੀਂ, ਕੋਈ ਚੱਕਰ ਨਹੀਂ, ਕੋਈ ਚਿੰਨ੍ਹ ਨਹੀਂ, ਪਰ ਘੱਟ ਘੱਟ ਵਿੱਚ ਉਹ ਵਿਆਪਕ ਹੈ। ਰਾਓ ਦੀਆਂ ਤੁਕਾਂ ਵਿੱਚ ਹਜ਼ੂਰ ਨੇ ਫਰਮਾਇਆ ਖੇ ਅਕਾਲ ਪੁਰਖ ਵਾਹਿਗੁਰੂ ਜੀ ਕਿਆ ਜਪ ਜਾਪੋ ਬਿਨ ਜਗਦੀਸ਼ ਹੈ। ਜਗਦੀਸ਼ ਹੈ ਜਗਤ ਦਾ ਮਾਲਕ ਪਾਰ ਬ੍ਰਹਮ, ਇੱਕ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ, ਆਪ ਜੀ ਤੋਂ ਬਿਨਾਂ ਮੈਂ ਹੋਰ ਕਿਸੇ ਦਾ ਜਪ ਕਿਵੇਂ ਜਪਾਂ।
ਗੁਰ ਕੈ ਸ਼ਬਦ ਮਹਿਲ ਘਰ ਦੀਸੈ।
ਹੁਣ ਦੇਖੋ ਜਿਹੜਾ ਰੂਪ ਰੇਖ ਨੇ ਇਹਨੂੰ ਕਲੀਅਰ ਕਰ ਦਿੱਤਾ ਰਹਾਉ ਦੀ ਤੁਕ ਵਿੱਚ। ਕਹਿਣ ਲੱਗੇ ਭਾਈ ਗੁਰੂ ਦੇ ਸ਼ਬਦ ਦੀ ਜਦੋਂ ਕਮਾਈ ਕੋ ਕਰਦਾ, ਗੁਰੂ ਦੇ ਉਪਦੇਸ਼ ਨੂੰ ਆਪਣੀ ਜ਼ਿੰਦਗੀ 'ਚ ਕਮਾਉਂਦਾ ਹੈ ਅਤੇ ਗੁਰੂ ਦੇ ਸ਼ਬਦ ਨਾਲ ਸਮਝ ਪੈਂਦੀ ਹੈ ਜਿਸ ਦਾ ਰੂਪ ਨਹੀਂ ਰੇਖ ਨਹੀਂ ਉਹਦਾ ਮਿਲਾਪ ਕਿਵੇਂ ਹੈ। ਇੱਕ ਪਰਮਾਤਮਾ ਤੋਂ ਬਿਨਾਂ ਮੈਂ ਕਿਸੇ ਹੋਰ ਦਾ ਜਾਪ ਨਹੀਂ ਜਪਦਾ ਅਤੇ ਗੁਰੂ ਦੇ ਸ਼ਬਦ ਨਾਲ ਉਹਦਾ ਘਰ ਉਹਦਾ ਟਿਕਾਣਾ ਦਿਸਦਾ ਹੈ। ਇਹ ਸਤਿਗੁਰੂ ਨੇ ਦੋ ਤੁਕਾਂ ਇਸ ਥਿੱਤੀ ਬਾਣੀ ਵਿੱਚ ਰਹਾਉ ਦੀਆਂ ਦਰਜ ਕੀਤੀਆਂ ਹਨ।
ਦੂਜਾ ਭਾਏ ਲੱਗੇ ਪਛਤਾਣੇ।
ਏਕਮ ਤੋਂ ਬਾਅਦ ਆਉਂਦੀ ਹੈ ਦੂਸਰੀ ਥਿੱਤ ਦੂਜ, ਇੱਥੇ ਸ਼ਬਦ ਨੇ ਵਰਤਿਆ ਦਾਤਾਰ ਨੇ ਦੂਜੇ। ਸਤਿਗੁਰੂ ਕਹਿੰਦੇ ਨੇ ਦੂਜ ਦੇ ਰਾਹੀਂ ਜਿਹੜੇ ਲੋਕ ਦੂਜੇ ਭਾਵ ਵੀ ਚਲੇ ਗਏ, ਇੱਕ ਪਾਰ ਬ੍ਰਹਮ ਪਰਮੇਸ਼ਵਰ ਨੂੰ ਭੁੱਲ ਕੇ ਸੰਸਾਰ ਵਿੱਚ ਖਚਤ ਹੋ ਗਏ, ਵਿਕਾਰਾਂ ਵਿੱਚ ਖਚਤ ਹੋ ਗਏ, ਅਤੇ ਦਾਸ ਕਈ ਵਾਰੀ ਬੇਨਤੀ ਕਰਦਾ ਦੂਜੇ ਭਾਵ ਦਾ ਮਤਲਬ ਹੀ ਇਹ ਵੇ ਕਿ ਜਿੱਥੇ ਰੱਬ ਨੂੰ ਭੁੱਲ ਕੇ ਬੰਦੇ ਦੇ ਅੰਦਰ ਦਵੈਸ਼ ਪੈਦਾ ਹੋ ਜਾਏ। ਜਿਹੜੇ ਦੂਜੇ ਭਾਵ ਵਿੱਚ ਚਲੇ ਗਏ ਨੇ, ਹਜ਼ੂਰ ਕਹਿੰਦੇ ਨੇ ਜਿਹਨੂੰ ਸਤਿਗੁਰੂ ਨੇ ਕਿਹਾ ਖਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ, ਜਿਹੜੇ ਦੂਜੇ ਭਾਵ ਵਿੱਚ ਨੇ ਉਹ ਹਮੇਸ਼ਾ ਪਛਤਾਉਂਦੇ ਹਨ।
ਜਮ ਦਰ ਬਾਦੇ ਆਵਣ ਜਾਣੇ।
ਜਮਾਂ ਦੇ ਦਰ ਤੇ ਵੱਜੇ ਹੋਏ ਨੇ, ਆਵਣ ਜਾਣੇ ਉਹਨਾਂ ਦੇ ਜਨਮ ਮਰਨ ਦਾ ਤਾਣਾ ਹੈ।
ਕਿਆ ਲੈ ਆਵੇ ਹੈ ਕਿਆ ਲੈ ਜਾਹੇ।
ਦੇਖੋ ਉਹ ਬੰਦੇ ਕੀ ਧਰਤੀ ਤੇ ਲੈ ਕੇ ਆਏ ਤੇ ਕੀ ਲੈ ਕੇ ਚਲੇ ਜਾਣਗੇ। ਪਰਮਾਤਮਾ ਨੇ ਸਵਾਸ ਦਿੱਤੇ, ਸਵਾਸ ਲੈ ਕੇ ਆਏ, ਪਰ ਅਖੀਰ ਤੇ ਪਾਪਾਂ ਦੀਆਂ ਪੰਡਾ ਬੰਨ ਕੇ ਲੈ ਤੁਰੇ। ਪਰ ਸੰਸਾਰ ਵਿੱਚ ਆਉਣ ਲੱਗਿਆ ਨਾ ਤਾਂ ਪਦਾਰਥ ਲੈ ਕੇ ਕੋਈ ਆਇਆ ਤੇ ਨਾ ਇਸ ਨੇ ਕੋਈ ਲੈ ਕੇ ਜਾਣਾ ਹੈ।
ਫਿਰ ਜਮ ਕਾਲ ਸੇ ਚੋਟਾਂ ਖਾਹੇ।
ਜਿਹੜੇ ਦੂਜੇ ਭਾਅ ਵਿੱਚ ਫਸੇ ਹੋਏ ਜੀਵ ਨੇ ਉਹਨਾਂ ਦੇ ਸਿਰ ਦੇ ਉੱਪਰ ਕਾਲ ਦਾ ਮੌਤ ਦਾ ਡੰਡਾ ਲੱਗਦਾ ਹੈ, ਉਹਨਾਂ ਨੂੰ ਚੋਟ ਪਹੁੰਚਾਉਂਦਾ, ਉਹਨਾਂ ਨੂੰ ਸਜ਼ਾ ਦਿੰਦਾ ਹੈ।
ਬਿਨ ਗੁਰ ਸ਼ਬਦ ਨਾ ਛੂਟ ਸਕੋਏ।
ਪਿਆਰਿਓ ਇੱਕ ਗੁਰੂ ਦੇ ਸ਼ਬਦ ਤੋਂ ਬਿਨਾਂ ਅੱਜ ਤੱਕ ਨਾ ਕੋਈ ਛੁੱਟਿਆ ਹੈ ਤੇ ਨਾ ਕੋਈ ਗੁਰੂ ਦੇ ਸ਼ਬਦ ਤੋਂ ਬਿਨਾਂ ਬੰਧਨ ਮੁਕਤ ਹੋ ਸਕੇਗਾ।
ਪਾਖੰਡ ਕੀਨੈ ਮੁਕਤ ਨਾ ਹੋਏ।
ਮੰਨ ਲਓ ਇਨਸਾਨ ਅੰਦਰੋਂ ਗੁਰੂ ਦੇ ਸ਼ਬਦ ਨੂੰ ਮੰਨ ਨਹੀਂ ਰਿਹਾ ਪਰ ਬਾਹਰੋਂ ਉਹ ਪ੍ਰਪੰਚ ਕਰ ਰਿਹਾ, ਪਖੰਡ ਕਰ ਰਿਹਾ, ਭੇਕ ਕਰ ਰਿਹਾ, ਵਸਤਰਾਂ ਦਾ ਭੇਕ ਕਰ ਰਿਹਾ, ਧਰਮ ਦੇ ਚਿੰਨ੍ਹਾਂ ਦਾ ਭੇਕ ਕਰ ਰਿਹਾ, ਮਾਲਾ ਦਾ ਭੇਕ ਕਰ ਰਿਹਾ, ਧਰਮ ਦੀ ਸ਼ਬਦਾਵਲੀ ਦਾ ਭੇਕ ਕਰ ਰਿਹਾ। ਯਾਦ ਰੱਖੋ ਜੇ ਅੰਤਰ ਆਤਮੇ ਧਰਮ ਨਾਲ ਸ਼ਬਦ ਨਾਲ ਇਸ਼ਕ ਨਹੀਂ ਤਾਂ ਬਾਹਰ ਦੇ ਕੀਤੇ ਹੋਏ ਪਖੰਡ ਨਾਲ ਦੁਨੀਆਦਾਰੀ ਕਮਾਈ ਜਾ ਸਕਦੀ ਹੈ ਪਰ ਪਖੰਡ ਦੇ ਨਾਲ ਪਾਰ ਬ੍ਰਹਮ ਦੀ ਪ੍ਰਾਪਤੀ ਨਹੀਂ ਹੋ ਸਕਦੀ। ਦੁਨੀਆਦਾਰੀ ਕਮਾਈ ਮੈਂ ਤਾਂ ਸ਼ਬਦ ਵਰਤਿਆ ਹੈ, ਪਖੰਡ ਨਾਲ ਰੁਪਈਆ ਇਕੱਠਾ ਹੋ ਸਕਦਾ, ਪਖੰਡ ਨਾਲ ਲੋਕਾਂ ਵਿੱਚ ਬੋਲਬਾਲਾ ਹੋ ਸਕਦਾ, ਪਰ ਪ੍ਰਪੰਚ ਅਤੇ ਪਖੰਡ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ। ਇਹਨੂੰ ਸਤਿਗੁਰੂ ਕਲਗੀਧਰ ਜੀ ਨੇ ਫਰਮਾਇਆ ਭੇਕ ਦਿਖਾਏ ਜਗਤ ਕੋ ਲੋਗਨ ਕੋ ਬਸਕੀਨ ਅੰਤਕਾਲ ਕਾਤੀ ਕੱਟਿਓ ਬਾਸ ਨਰਕ ਮੋ ਲੀਨ। ਸਤਿਗੁਰੂ ਕਹਿੰਦੇ ਨੇ ਪਾਖੰਡ ਵੀ ਜਿਹੜੇ ਰਚੇ ਨੇ ਉਹਨਾਂ ਦੇ ਅੰਦਰ ਕਦੀ ਵੀ ਮੁਕਤੀ ਦੀ ਜਗਿਆਸਾ ਨਹੀਂ ਹੋਵੇਗੀ।
ਆਪੇ ਸੱਚ ਕੀਆ ਕਰ ਜੋੜ।
ਉਸ ਪਾਰ ਬ੍ਰਹਮ ਪਰਮੇਸ਼ਵਰ ਨੇ ਆਪੇ ਸੱਚ ਕੀਆ ਕਰ ਜੋੜ, ਚੇਤੇ ਰੱਖਿਓ ਇਹਦੇ ਆਪੇ ਦਾ ਅਰਥ ਵਾਹਿਗੁਰੂ, ਸੱਚੇ ਦਾ ਅਰਥ ਜਿਹੜਾ ਸਿਰ ਰਹਿਣ ਵਾਲਾ, ਕਰ ਜੋੜ वैसे कर जोड़ दर्थ हुंदा हाथ जोड़ के, पर इहदा भाव कह हाथ हिला के अपने हाथ राही अपने फुरने राही उस अकाल पुरख वाहगुरु सच्चे ने ना प्यारे अपने हाथ नाल अपने हुक्म नाल ये सब कुछ सिरजिया है।
अंडज छोड़ जोड़ विछोड़,
जो ब्रह्मांडिक आंडे दी तरह है उन्हें आप इस नु तोड़िया ते तोड़न तो बाद परमात्मा ने अपने हुक्म विच आकाश बना दिता ते अपने हुक्म विच धरती बनाई है।
धरत आकाश किए बैसन को थाओ,
आकाश और धरती दोनों परमात्मा ने बैन वास्ते बिठाए ने बनाए ने। जे स्पेस ना होवे आकाश ना होवे ते धरती कित्थे होवेगी, ते जे धरती ना होवेगी ते प्यारे हो इंसान कित्थे वसेगा। परमात्मा ने आकाश ते धरती ये जीवां दे वसन लई बैठन लई बनाए खान।
रात दिन अंत किए पाओ पाओ,
परमात्मा ने आकाश ते धरती दे नाल नाल दिन ते रात ये दोनों पैदा किते। दिन ते रात अंदर ही कोई इंसान भै भी जी रहा है ते कोई इंसान परमात्मा दे प्रेम भी जिंदा है।
जिन की ये कर वेखण हारा,
जिन की ये कर वेखण हारा, जिन्हें आकाश बनाया धरती बनाई जीव बनाए, वेखण हारा दा अर्थ संभाल करन वाला भी ओ आप है।
अवर न दूजा सिरजन हारा,
एक पार ब्रह्म परमेश्वर वैगुरु तो बिना होर कोई भी नहीं के जिन्हें इस ब्रह्मांड दी सिरजना कीती होवे।
नित्या ब्रह्मा विष्णु महेशा,
सतगुरु ने थित तीजी शुरू कर दिती एदे राही इत्थे शब्द भावे तृतीया है। हजूर कहिंदे तीजी थित राही उपदेश देंदे ने कि परमात्मा ने ब्रह्मा नू मिशन नू विष्णु जी नू ते शिव जी नू आप पैदा कीता है।
देवी देव उपाय अवेशा,
उस पार ब्रह्म परमेश्वर ने देवी देव ते अनेकां वेशां दे पैदा कीते खान।
ज्योति जाति गणत न आवे,
ज्योति जाति दो शब्द, ज्योति दा अर्थ है प्रकाश, जाति गणत न आवे। परमात्मा ने रोशनी देन वाले कई पुरख पैदा कीते, देवी देवते अनेका होर, पर जो कुछ उन्हें पैदा कर दिता सच एवे ओदे पैदा किते हुए देवी देवतियां दी भी गिनती कोई नहीं पा सकदा।
जिन साजी सो कीमत पावे,
जिस परमात्मा ने सृष्टि सिरजी है ओ ही परमात्मा इस दी कदर नू जानदा है।
कीमत पाए रहया भरपूर,
पर जेड़ा परमात्मा इस सृष्टि दी कदर जानदा है ओ ही परिपूर्ण परमात्मा सारियां थावां ते समाया है।
किस नेड़े किस आखां दूर,
किन्नू मैं कहां क्यों नेड़े ते किस नू कहां दूर। इहदा मतलब ए कि परिपूर्ण परमात्मा नू नेड़े दूर कहण दी बजाए मैं सारियां थावां ते परिपूर्ण देखिया है।
चौथ उपाय चारे बेदा,
तीज तो बाद आगी चौथी थित, सतगुरु कह रहे ने चौथी थित राही कि चौथ दे राही परमात्मा ने ये चारे वेद ज्ञान वाले ऋग वेद जुजर अथर्वण ते शाम ये चारे वेद प्रभु ने सिरजे खान।
खाणी चारे बाणी भेदा,
चार खाणियां अते चार बाणियां, अंड जेरे सेतज उत्पत चार खाणियां, परा पसंती मदमा ते बैखरी, ये चार बाणियां ते इन्हां विच भेद भी परमात्मा ने आप पैदा कीता है।
अष्ट दशा खट तीन उपाय,
सतगुरु ने गिनती कीती अष्ट दशा, अठ ते दस अठारह, खट दा अर्थ छे ते तीन दा अर्थ आपां समझने तीन। उस परमात्मा दे हुक्म विच अठारह पुराण पैदा हुए, उस परमात्मा दे हुक्म दे अंदर छे शास्त्र पैदा हुए, उस परमात्मा दा हुक्म ही वरत्या जिन्ने सब कुछ बनाया। हजूर कहिंदे रज गुण तम गुण ते सत गुण तीन गुण पैदा कीते। ये गल ध्यान न रखियो, इस सारी दा भाव ए वे थित्ती दी इस पवित्र बाणी दा, मता कोई देवी देवते मता कोई होर पासे सोचे, सब नू पैदा करन वाला केवल एक पार ब्रह्म परमेश्वर है। आपां वाहिगुरु नाल जुड़ना है, उन्हें ही अठारह पुराण, उन्हें छे शास्त्र, ਉਹਨੇ ਹੀ ਤਿੰਨ ਗੁਣ ਪੈਦਾ ਕੀਤੇ ਹਨ।
ਸੋ ਬੂਝੈ ਜਿਸ ਆਪ ਬੁਝਾਏ।
ਪਰ ਇਸ ਗੱਲ ਨੂੰ ਉਹ ਸਮਝਦਾ ਹੈ ਕਿ ਜਿਸ ਨੂੰ ਪਾਰ ਬ੍ਰਹਮ ਪਰਮੇਸ਼ਵਰ ਆਪ ਸਮਝਾਉਂਦਾ ਹੈ।
ਕੀਨ ਸਮਾਵੈ ਚੌਥੈ ਵਾਸਾ।
ਹਾਂ ਦੇਖੋ, ਆਹ ਸਤਿਗੁਰੂ ਨੇ ਬਖਸ਼ਿਸ਼ ਕਰਕੇ ਰਮਜਾਂ ਪਾਈਆਂ। ਤੀਨ ਸਮਾਵੈ ਚੌਥਾ ਵਾਸਾ। ਸਮਾਵੈ ਦਾ ਅਰਥ ਹੁੰਦਾ ਹੈ ਲੀਨ ਹੋ ਜਾਣਾ, ਅਭਾਵ ਹੋ ਜਾਣਾ। ਜਿਹੜਾ ਮਾਇਆ ਦੇ ਤਿੰਨ ਗੁਣਾਂ ਤੋਂ ਅਭਾਵ ਹੋ ਗਿਆ, ਰਜ ਗੁਣ, ਤਮ ਗੁਣ ਅਤੇ ਸੱਤ ਗੁਣ, ਤੀਨ ਸਮਾਵੈ ਚੌਥਾ ਵਾਸਾ, ਅਤੇ ਉਹ ਚੌਥੇ ਪਦ ਵਿੱਚ ਨਿਵਾਸ ਰੱਖਦਾ ਹੈ।
ਪ੍ਰਣਵਤ ਨਾਨਕ ਹਮ ਤਾਕੇ ਦਾਸਾ।
ਗੁਰੂ ਨਾਨਕ ਸਾਹਿਬ ਕਹਿੰਦੇ ਨੇ ਭਾਈ ਨਮਸਕਾਰ ਪ੍ਰਣਵਤ ਉਸ ਸੱਜਣ ਨੂੰ ਜਿਹੜਾ ਮਾਇਆ ਦੇ ਤਿੰਨ ਗੁਣਾਂ ਤੋਂ ਅਭਾਵ ਹੋ ਗਿਆ, ਰਾਜਸੀ, ਤਾਮਸੀ ਅਤੇ ਸਾਤਗੀ ਬਿਰਤੀ ਤੋਂ ਉੱਪਰ ਉੱਠ ਜਿਹੜਾ ਚੌਥੇ ਪਦ ਵਿੱਚ ਸਮਾਇਆ ਉਹਨੂੰ ਨਮਸਕਾਰ ਹੈ।
ਪੰਚਮੀ ਪੰਚ ਭੂਤ ਬੇਤਾਲਾ।
ਚੌਥ ਤੋਂ ਬਾਅਦ ਆ ਗਈ ਪੰਚਮੀ ਥਿਤ, ਜਿਹਨੂੰ ਅਸੀਂ ਪੰਚਮੀ ਸ਼ਬਦ ਵੀ ਵਰਤਨੇ। ਸਤਿਗੁਰੂ ਬਚਨ ਕਰ ਰਹੇ ਨੇ ਭਾਈ ਕਿ ਦੇਖੋ ਪੰਚਮੀ ਪੰਚ ਭੂਤ ਬੇਤਾਲਾ। ਭੂਤ ਦਾ ਅਰਥ ਪ੍ਰੇਤ ਨਹੀਂ ਇੱਥੇ ਕਰਨਾ, ਭੂਤ ਦਾ ਅਰਥ ਤੱਤ। ਭੂਤ ਦਾ ਅਰਥ ਤੱਤਾਂ ਵਿੱਚੋਂ ਨਿਕਲੀ ਹੋਈ ਵਾਸ਼ਨਾ। ਜਿਵੇਂ ਪੰਜ ਤੱਤ ਨੇ, ਪੰਜਾਂ ਤੱਤਾਂ ਦੇ ਪੰਜ ਗੁਣ ਨੇ, ਸ਼ਬਦ, ਸਪਰਸ਼, ਰਸ, ਰੂਪ ਅਤੇ ਗੰਧ। ਜਦੋਂ ਬੰਦਾ ਇਹਨਾਂ ਗੁਣਾਂ ਦੀ ਖੱਦ ਨੂੰ ਟੱਪਦਾ, ਇਹ ਵਿਸ਼ੇ ਬਣ ਜਾਂਦੇ ਨੇ। ਇਹ ਵਿਸ਼ਾ ਫਿਰ ਵਕਾਰ ਬਣ ਕੇ ਬੰਦੇ ਨੂੰ ਟਿਕਣ ਨਹੀਂ ਦਿੰਦਾ। ਉਸ ਪਰਿਪੂਰਨ ਪਰਮਾਤਮਾ ਨੇ, ਹਜ਼ੂਰ ਕਹਿੰਦੇ ਨੇ ਇਹ ਪੰਜਾਂ ਤੱਤਾਂ ਦਾ ਬਣਿਆ ਹੋਇਆ ਸਰੀਰ, ਇਹਨਾਂ ਪੰਜਾਂ ਤੱਤਾਂ ਦੇ ਸਰੀਰ ਵਿੱਚ ਰਹਿਣ ਵਾਲਾ ਜੀਵ ਜਿਹੜਾ ਵਾਸਨਾ ਵਿੱਚ ਪ੍ਰਵਿਰਤ ਹੈ, ਸੱਚ ਐਵੇਂ ਬੇਤਾਲਾ, ਉਹ ਆਪਣੀ ਜ਼ਿੰਦਗੀ ਦੇ ਤਾਲ ਤੋਂ ਖੁੰਝ ਚੁੱਕਾ ਹੈ।
ਆਪ ਅਗੋਚਰ ਪੁਰਖ ਨਿਰਾਲਾ।
ਪਰ ਦੇਖੋ, ਉਹ ਪਾਰ ਬ੍ਰਹਮ ਪਰਮੇਸ਼ਵਰ ਫਿਰ ਵੀ ਇੰਦਰੀਆਂ ਦੀ ਪਹੁੰਚ ਤੋਂ ਪਰੇ, ਉਹ ਸਭ ਤੋਂ ਨਿਆਰਾ ਤੇ ਵੱਖਰਾ ਹੈ।
ਇੱਕ ਭ੍ਰਮ ਭੂਖੇ ਮੋਹ ਪਿਆਸੇ।
ਪਰਮਾਤਮਾ ਤੇਰੀ ਇਸ ਸ੍ਰਿਸ਼ਟੀ ਵਿੱਚ ਮੈਂ ਕੀ ਦੇਖ ਰਿਹਾ? ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਕਈ ਬੰਦੇ ਐਸੇ ਨੇ ਜਿਹੜੇ ਮਾਇਆ ਵਿੱਚ ਪ੍ਰਵਿਰਤ ਨੇ, ਭਰਮ 'ਚ ਭਟਕੇ ਹੋਏ ਨੇ, ਵਹਿਮਾਂ ਨੇ ਟਿਕਣ ਨਹੀਂ ਦਿੱਤਾ, ਅਤੇ ਸਾਰੀ ਜ਼ਿੰਦਗੀ ਉਹਨਾਂ ਦੀ ਤ੍ਰਿਸ਼ਨਾ ਦੀ ਭੁੱਖ ਵਿੱਚ ਨਿਕਲ ਗਈ, ਉਹ ਕਦੀ ਰੱਜ ਨਹੀਂ ਰਹੇ।
ਇੱਕ ਰਸ ਚਾਖ ਸ਼ਬਦ ਤ੍ਰਿਪਤਾਸੇ।
ਇਸੇ ਧਰਤੀ 'ਤੇ ਕੋਈ ਐਸੇ ਵੀ ਨੇ ਜਿਹੜੇ ਸਵੇਰੇ ਉੱਠ ਕੇ ਸ਼ਬਦ ਦਾ ਅਭਿਆਸ ਕਰਦੇ ਨੇ, ਬਾਣੀ ਪੜ੍ਹਦੇ ਨੇ, ਨਾਮ ਜਪਦੇ ਨੇ। ਕਹਿੰਦੇ ਤੇਰੀ ਬਣਾਈ ਕੋਈ ਰਚਨਾ ਇੱਕ ਪਰਿਵਾਰ ਵਿੱਚ ਹੀ ਮਿਲ ਜਾਏਗਾ। ਇੱਕ ਸੱਜਣ ਉਹ ਵੀ ਜਿਹੜਾ ਰਾਤ ਨੂੰ ਨਸ਼ੇ ਚੂਰ ਹੋ ਕੇ ਸੌਂਦਾ, ਸਵੇਰੇ ਦਿਨ ਚੜ੍ਹੇ ਤੱਕ ਨਹੀਂ ਉੱਠਦਾ, ਉਸੇ ਪਰਿਵਾਰ ਵਿੱਚ ਇੱਕ ਐਸਾ ਜਿਹੜਾ ਵਕਤ ਨਾਲ ਰਾਤ ਨੂੰ ਪੈਂਦਾ ਅਤੇ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਸਤਿਗੁਰੂ ਦੇ ਸ਼ਬਦ ਦੀ ਕਮਾਈ ਕਰਦਾ। ਇੱਕ ਨਾ ਹੁਕਮੀ ਬਖਸ਼ਿਸ਼, ਇੱਕ ਹੁਕਮੀ ਸਦਾ ਵਾਹੀ ਹੈ। ਇਹ ਪਰਿਪੂਰਨ ਪਰਮਾਤਮਾ ਕਈ ਰੰਗ ਵਿੱਚ ਰੱਤੇ ਨੇ, ਕਈ ਮਾਇਆ ਵਿੱਚ ਖਚਤ ਨੇ।
ਇੱਕ ਰੰਗ ਰਾਤੇ ਇੱਕ ਮਾਰ ਧੂਰ।
ਹਜ਼ੂਰ ਕਹਿੰਦੇ ਨੇ ਇੱਕ ਤਾਂ ਨਾਮ ਦੇ ਰੰਗ ਵਿੱਚ ਰੱਤੇ ਅਤੇ ਕਈ ਐਸੇ ਪੈਦਾ ਕਰ ਦਿੱਤੇ। ਇੱਥੇ ਇੱਕ ਦੇ ਈੜੀ ਨੂੰ ਸਿਹਾਰੀ, ਕੱਕੇ ਨੂੰ ਸਿਹਾਰੀ, ਇਹ ਬਹੁ ਵਚਨ ਕਿ ਪਰਮਾਤਮਾ ਇੱਕ ਰੰਗ 'ਚ ਰੱਤੇ ਨੇ, ਇੱਕ ਵਕਾਰਾਂ ਵਿੱਚ ਮਰ ਮਰ ਕੇ ਧੂੜ ਹੋ ਗਏ ਹਨ।
ਇੱਕ ਦਰ ਘਰ ਸਾਚਾ ਦੇਖ ਹਦੂਰ।
ਇੱਕ ਐਸੇ ਨੇ ਜਿਹੜੇ ਪਰਮਾਤਮਾ ਦੇ ਘਰ ਨੂੰ ਸਮਝ ਗਏ ਅਤੇ ਪ੍ਰਭੂ ਦੀ ਹਜ਼ੂਰੀ ਦਾ ਨਿਵਾਸ ਮਾਣਦੇ ਹਨ।
ਝੂਠੇ ਕੋ ਨਾਹੀਂ ਪਤ ਨਾਉ।
ਹਜ਼ੂਰ ਕਹਿੰਦੇ ਨੇ ਜਿਹੜਾ ਬੰਦਾ ਕੂੜ ਨਾਲ ਜੁੜਿਆ, ਝੂਠ ਨਾਲ ਜੁੜਿਆ, ਨਾ ਉਸ ਬੰਦੇ ਦੀ ਇੱਜ਼ਤ ਹੈ ਅਤੇ ਨਾ ਉਸ ਬੰਦੇ ਦੀ ਕੋਈ ਥਾਂ ਹੈ।
ਅਬ ਹੁਣ ਸੂਚਾ ਕਾਲਾ ਕਾਂ।
ਹੁਣ ਕਾਲੇ ਕਾਂ ਨੂੰ ਭਾਵੇਂ ਜਿੰਨਾ ਮਰਜ਼ੀ ਇਸ਼ਨਾਨ ਕਰਾ ਲਓ, ਕਾਲੇ ਕਾਂ ਦੇ ਸਾਹਮਣੇ ਭਾਵੇਂ ਤੁਸੀਂ ਕੀਮਤੀ ਪਦਾਰਥ ਰੱਖ ਲਓ, ਪਰ ਉਹਦੇ ਅੰਦਰ ਦੀ ਗੰਧ ਫੁੱਲਣ ਵਾਲੀ ਬਿਰਤੀ ਕਦੀ ਖਤਮ ਨਹੀਂ ਹੋਣੀ। ਮਹਾਰਾਜ ਕਹਿੰਦੇ ਝੂਠੇ ਤਾਂ ਕਾਲੇ ਕਾਂ ਨੇ, ਇਹਨਾਂ ਨੇ ਕਦੀ ਸੁੱਚੇ ਨਹੀਂ ਖੋਣਾ।
ਪਿੰਜਰ ਪੰਖੀ ਬੰਦਿਆ ਕੋਏ।
ਹਜ਼ੂਰ ਕਹਿੰਦੇ ਨੇ ਅਸਲ 'ਚ ਇਹ ਸਾਡਾ ਜਿਹੜਾ ਜੀਵ ਹੈ ਨਾ, ਇਹ ਸੰਸਾਰ ਦਾ ਆਹ ਜਿਹੜਾ ਪਿੰਜਰਾ ਹੈ, ਇਹਦੇ ਵਿੱਚ ਬੱਝਾ ਹੋਇਆ ਹੈ।
ਛੇਰੀ ਭਰਮ ਮੁਕਤ ਨਾ ਹੋਏ।
ਛੇਰੀ ਅਸਲ 'ਚ ਜਿਹੜਾ ਛੇਰੀ ਸ਼ਬਦ ਹੈ, ਇਹਦਾ ਅਰਥ ਹੈ ਵਿਰਲ, ਸੁਰਾਖ। ਜਿਵੇਂ ਅਸੀਂ ਪਿੰਜਰੇ ਵਿੱਚ ਕੋਈ ਪੰਛੀ ਬੰਦ ਕਰ ਦਿੱਤਾ ਅਤੇ ਉਹਦੀਆਂ ਸਲਾਖਾਂ ਦੇ ਵਿੱਚ ਵਿਰਲ ਹੁੰਦੀ, ਆਪ ਸਮਝ ਗਏ ਨਾ ਜਿਹੜੀ ਥਾਂ ਹੁੰਦੀ, ਜਾਂ ਸੁਰਾਖ। ਕਹਿੰਦੇ ਇੱਕ ਪੰਛੀ ਹੈ ਪਿੰਜਰੇ 'ਚ ਬੰਦ, ਉਹ ਜੇ ਚੁੰਝ ਸੁਰਾਖ ਤੋਂ ਬਾਹਰ ਕੱਢ ਕੱਢ ਕੇ ਕਹਿ ਵੀ ਮੈਂ ਹੁਣੇ ਮੁਕਤ ਹੋ ਜਾਵਾਂਗਾ, ਮਹਾਰਾਜ ਕਹਿੰਦੇ ਪਿੰਜਰੇ ਦੀਆਂ ਵਿਰਲਾਂ ਵਿੱਚੋਂ ਕਦੀ ਕੋਈ ਨਹੀਂ ਨਿਕਲੇ। ਇਹਦਾ ਮਤਲਬ है तो असी पिंजरे च बंझ आ जड़ियां विरलां ने ना साड़ियां इंद्रियां अखां ने नक ने कन ने बंदा इन्हां सुराखां रही बाहर निकलदा शायद मैं दुनिया का इन्ना कुछ माण के अंदरों रज आवां ना। महाराज कहिंदे नहीं इस पिंजरे दे सुराख विचो तू मुक्त नहीं हो सकदा।
ओ छूटा जा खसम छड़ाए
ता जे खसम पार ब्रह्म परमेश्वर तेनू छड़ावे।
गुरमत मेले भगत दृढ़ाए
गुरु दी मत नाल मेल के तेनू परमात्मा दी भगती दृढ़ करावे।
खसती खट दर्शन प्रभ साजे
हुण हजूर सच्चे पातशाह जी ने छवीं छेवीं जिहड़ी थित है इहदे विच बख्शिश कीती ते फरमायो ने कि खष्टमी दे राही खट दर्शन दा अर्थ इत्थे वे छे पेख जोगी जंगम सरेवड़े आदक हजूर किन्ने ने ए भी करते पुरख प्रभु ने साजे खाना।
अनहद शब्द निराला वाजे
पेख धारण करके बैठे पए ने पर महाराज किन्ने ने जेड़ा परमात्मा दा अनहद शब्द दिन रात निरंतर वजदा है इन्हां भेखां तो बहुत निराला है।
जे प्रभ भावै तां महल बुलावै
जेड़ा पार ब्रह्म परमेश्वर नूं चंगा लगेगा उहनूं परमात्मा अपने टिकाणे ते बुलांदा है अपने निज घर दी दात बख्शदा है।
शब्दे भेदे तौ पत पावै
शब्दे भेदे तौ पत पावै जेड़ा परमात्मा दे शब्द विच अपने आप नूं विन लएगा जैं यूं कह लईए जिहनूं गुरु दा शब्द विन देगा ओही इज्जत दा पात्र बनेगा।
कर कर वेस खपे जल जावे
हजूर किन्ने ने अनेकां तरहां दे लोकां ने भेख कीते अनेकां तरहां दे पहरावे बनाए पर कमाल दी गल इन्ने भेख करके भी अंदरों सड़ी जा रहे हन।
सच साचे साच समावे
पर जेड़े सच्चे शब्द नाल जुड़े ने एक दिन वो परिपूर्ण वैगुरु दे सच वैगुरु विच समाउणगे।
सप्तमी सत संतोख शरीर
हुण सतगुरु जी सप्तमी तिथ रही समझांदे पए ने भाई कि जे शरीर विच सत होवे संतोख होवे
सात समुंद भरे निर्मल नीर
उस बंदे दे सत्ते समुंदर जेड़े ने परमात्मा दे निर्मल नाम नाल भरे रहिंदे। हुण सात समुंद दा अर्थ की है इहदा अर्थ है पंज तां साडे ज्ञान इंद्रे अखां नक कन्न जेवा ते तुचादक मन ते बुद्ध सत हो गए। कहन लगे जिहड़े सत समुंदर ने ना मन बुद्धि ते साडे ज्ञान इंद्रे ये परिपूर्ण परमात्मा विच निर्मल नाम विच भिजे रहिंदे ने जिन्हां उपर वाहिगुरु जी की कृपा है।
मज्जन सील सच हृदय विचार
फिर बाहर दे इशनान दी थां उच्चे आचरण दे विच इशनान करदा है हिरदे विच प्रभु दा नाम विचारदा है।
गुर कै शब्द पावै सब पार
फिर ओ गुरु दे शब्द राही जिन्ने भी विषय वकार ने इन्हां सारिआं नूं पार करदा है।
मन साचा मुख साचो पाए
जे गुरमुख अपने मन तो भी सच्चा है ते मुख तो भी सच बोलदा है।
सच निशाने ठाक ना पाए
निशाने दा अर्थ हुंदा वैसे राहदारी कि जिहड़ा अंदरों सच्चा बाहरों सच्चा जिहदे ज्ञान इंद्रे मन बुद्ध निर्मल हो गए उहनूं परमात्मा दे घर दी राहदारी मिल गई ते प्रभु दे घर विच ओदा रस्ता कोई नहीं रोकदा।
अष्टमी अष्ट सिद्ध बुद्ध साध
अष्टमी दा अर्थ सप्तमी तो बाद थित आउंदी है अष्टमी। हजूर सच्चे पातशाह बख्शिश करदे ने कि अष्टमी वाले दिन जेड़ा रब दा प्यारा अपने अंदर दी बुद्धि नू साध लवे अष्ट सिद्ध दा अर्थ वैसे कीता अठ सिद्धियां हजूर कहिंदे ने उस बुद्धि नू साध लवे जेड़ियां सिद्धियां विच प्रवृत्त हुंदी है।
सच ने केवल कर्म अराधै
सच ने केवल दा अर्थ बिल्कुल शुद्ध उस शुद्ध स्वरूप परिपूर्ण परमात्मा उस दी आराधना करे।
पौण पाणी अग्नि बिसराओ
तीन शब्द वरते ने पौण पाणी अग्नि बिसराओ बिसराओ दा अर्थ भुला देवे अंदर ना टिके। पौण पाणी अग्नि दा अर्थ विद्वान टीकाकारा ने तीन गुण ही किते रज गुण तम गुण सत गुण ਇਹਨਾਂ ਨੂੰ ਅੰਦਰੋਂ ਭੁਲਾ ਦੇਵੇ।
ਕਹੀਂ ਨਿਰੰਜਣ ਸਾਚੋ ਨਾਉ।
ਜਿਸ ਅੰਦਰ ਇਹ ਮਾਇਆ ਦੇ ਤਿੰਨ ਗੁਣ ਚਲੇ ਗਏ, ਨਹੀਂ ਪ੍ਰਵਿਰਤ ਹੋਇਆ ਉਹਦੇ 'ਚ, ਉੱਥੇ ਹੀ ਕਾਲਖ ਰਹਿਤ ਪਰਮਾਤਮਾ ਦਾ ਨਿਵਾਸ ਕਹਿ।
ਇਸ ਮਹਿ ਮਨਵਾ ਰਹਿਆ ਲਿਵਲਾਏ।
ਉਸ ਪਰਮਾਤਮਾ ਦੇ ਨਾਮ ਵਿੱਚ ਜਿਸ ਦਾ ਮਨ ਹਰ ਵਕਤ ਲਿਵਲਾ ਕੇ ਬੈਠਾ ਕਹਿ।
ਪ੍ਰਣਵਤ ਨਾਨਕ ਕਾਲ ਨਾ ਖਾਏ।
ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸੱਚ ਇਹ ਵੀ ਜਿਹੜਾ ਤਿੰਨਾਂ ਗੁਣਾਂ ਤੋਂ ਮੁਕਤ ਕਹਿ ਨਾਮ ਜੁੜਿਆ ਉਹਨੂੰ ਕਾਲ ਨਹੀਂ ਖਾਂਦਾ।
ਨਾਓ ਨੌਵੀਂ ਨਵੇ ਨਾਥ ਨਵ ਖੰਡਾ।
ਸਤਿਗੁਰੂ ਨੌਵੀਂ ਥੇਤਰ ਹੀ ਬਖਸ਼ਿਸ਼ ਕਰਦੇ ਨੇ ਨੌ ਨਾਥ ਤੇ ਨੌ ਖੰਡ ਜਿਹੜੀ ਧਰਤੀ ਹੈ।
ਘਟ ਘਟ ਨਾਥ ਮਹਾ ਬਲਵੰਡਾ।
ਅਸਲ ਚ ਨੌ ਨਾਥ ਨੇ ਪਰ ਸਾਰਿਆਂ ਘਟਾਂ ਵਿੱਚ ਇੱਕ ਸਭ ਤੋਂ ਵੱਡਾ ਨਾਥ ਪਾਰ ਬ੍ਰਹਮ ਪਰਮੇਸ਼ਵਰ ਆਪ ਜੋ ਬਲਸ਼ਾਲੀ ਹੈ।
ਆਈ ਪੂਤਾ ਇਹੋ ਜਗ ਸਾਰਾ।
ਸਾਰਾ ਸੰਸਾਰ ਉਸ ਪਾਰ ਬ੍ਰਹਮ ਪਰਮੇਸ਼ਵਰ ਦਾ ਬੱਚਾ ਹੈ, ਉਸ ਦਾ ਬਣਾਇਆ ਹੈ।
ਪ੍ਰਭ ਆਦੇਸ਼ ਯਾਦ ਰਖਵਾਰਾ।
ਉਸ ਪਰਿਪੂਰਨ ਪਰਮਾਤਮਾ ਨੂੰ ਨਮਸਕਾਰ ਜਿਹੜਾ ਸਭ ਦਾ ਮੁੱਢ ਤੇ ਰਾਖੀ ਕਰਨ ਵਾਲਾ ਹੈ।
ਆਦ ਜੁਗਾਦੀ ਹੈ ਭੀ ਹੋਗ।
ਪਰਮਾਤਮਾ ਸਭ ਦਾ ਆਦ ਹੈ, ਉਹ ਜੁਗਾਂ ਦਾ ਆਦ ਹੈ, ਅੱਜ ਵੀ ਹੈ ਔਰ ਅੱਗੇ ਵੀ ਹੋਵੇਗਾ।
ਉਹ ਅਪਰੰਪਰ ਕਰਨ ਜੋਗ।
ਪਾਰ ਬ੍ਰਹਮ ਪਰਮੇਸ਼ਵਰ ਦਾ ਅੰਤ ਨਹੀਂ, ਸਭ ਕੁਝ ਕਰਨ ਵਾਲਾ ਉਹ ਆਪ ਹੈ।
ਦਸਵੀਂ ਨਾਮ ਦਾਨ ਇਸ ਨਾਨ।
ਦਸਵੀਂ ਥਿੱਤਰ ਹੀ ਹਜ਼ੂਰ ਬਖਸ਼ਿਸ਼ ਕਰ ਰਹੇ ਨੇ, ਭਾਈ ਨਾਮ ਜਪ, ਨਾਮ ਦਾ ਦਾਨ ਕਰ, ਤੈਨੂੰ ਨਾਮ ਵੀ ਜੁੜ ਕੇ ਅੰਤਰ ਇਸ਼ਨਾਨ ਦੀ ਸਮਝ ਪਵੇ।
ਅਨ ਦਿਨ ਮੱਜਣ ਸੱਚਾ ਗੁਣ ਗਿਆਨ।
ਦਿਨ ਰਾਤ ਉਸ ਪਰਮਾਤਮਾ ਦੇ ਨਾਮ ਵਿੱਚ ਇਸ਼ਨਾਨ ਕਰ, ਉਸ ਪ੍ਰਭੂ ਦੇ ਗੁਣਾਂ ਦਾ ਗਿਆਨ ਹਾਸਲ ਕਰ।
ਸੱਚ ਮੈਲ ਨਾ ਲਾਗੈ ਭ੍ਰਮ ਪਉ ਭਾਗੈ।
ਜਿਹੜਾ ਅੰਤਰ ਤੀਰਥ ਤੇ ਇਸ਼ਨਾਨ ਕਰੇਗਾ ਉਹਨੂੰ ਮੈਲ ਨਹੀਂ ਲੱਗੇਗੀ, ਭਰਮ ਭਟਕਣਾ ਉਹਦੀ ਦੂਰ ਹੋਵੇਗੀ।
ਦਿਲ ਮਨ ਤੂਟਸ ਕਾਚੈ ਤਾਗੈ।
ਹਜ਼ੂਰ ਕਹਿੰਦੇ ਨੇ ਇਹ ਸੰਸਾਰ ਦੇ ਵਿੱਚ ਵਿਚਰਦਿਆਂ ਉਸ ਦੀ ਮੈਲ ਇਸ ਤਰ੍ਹਾਂ ਇੰਨੀ ਜਲਦੀ ਚਲੀ ਜਾਏਗੀ ਜਿਵੇਂ ਕੱਚਾ ਧਾਗਾ ਟੁੱਟਦਿਆਂ ਦੇਰ ਨਹੀਂ ਲੱਗਦੀ ਤੇ ਬੰਦਗੀ ਕਰਨ ਵਾਲੇ ਦੇ ਅੰਦਰ ਦੀ ਮੈਲ ਜਾਂਦਿਆਂ ਦੇਰ ਨਹੀਂ ਲੱਗਦੀ।
ਜਿਉਂ ਤਾਗਾ ਜਗ ਏਵੈ ਜਾਣੋ।
ਪਰ ਸੰਸਾਰ ਦੀ ਨਾਸ਼ਵਾਨਤਾ ਵੀ ਇਸ ਤਰ੍ਹਾਂ ਜਿਵੇਂ ਕੱਚਾ ਧਾਗਾ ਹੈ।
ਅਸਥਿਰ ਚੀਤ ਸਾਚ ਰੰਗ ਮਾਣੋ।
ਉਸ ਪਰਮਾਤਮਾ ਦੇ ਨਾਮ ਵਿੱਚ ਜਿਹਨੇ ਸਥਿਰ ਰਹਿਣਾ ਹੈ, ਆਪਣਾ ਚਿੱਤ ਲਾਓ ਤੇ ਪ੍ਰਭੂ ਦੇ ਨਾਮ ਦਾ ਰੰਗ ਮਾਣੋ।
ਇਕਾਦਸ਼ੀ ਇੱਕ ਹਿਰਦੈ ਵਸਾਵੈ।
ਇਕਾਦਸ਼ੀ ਦਾ ਵਰਤ ਬੜਾ ਰੱਖਿਆ ਜਾਂਦਾ ਜੀ, ਗਿਆਰਵੀਂ ਜਿਹਨੂੰ ਆਪਾਂ ਕਹਿੰਦੇ। ਸਤਿਗੁਰੂ ਕਹਿੰਦੇ ਨੇ ਇਕਾਦਸ਼ੀ ਵਿੱਚ ਇੱਕ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ।
ਹਿੰਸਾ ਮਮਤਾ ਮੋਹ ਚੁਕਾਵੇ।
ਮਨ ਬਚ ਕਰਮ ਕਰਕੇ ਜਿਹੜੀ ਹਿੰਸਾ ਹੈ, ਮਾਇਆ ਦੀ ਮਮਤਾ ਹੈ, ਮੋਹ ਨੂੰ ਦੂਰ ਕਰ।
ਫਲ ਪਾਵੇ ਬ੍ਰਤ ਆਤਮ ਚੀਨੈ।
ਇਹਦਾ ਫਲ ਇਹ ਮਿਲੇਗਾ ਕਿ ਅੰਤਰ ਆਤਮੇ ਅੰਦਰ ਨੂੰ ਤੂੰ ਚੀਨ ਸਕੇਗਾ।
ਪਾਖੰਡ ਰਾਚ ਤਤ ਨਹੀਂ ਬੀਨੈ।
ਜਿਹੜਾ ਬੰਦਾ ਵਰਤ ਦਾ ਪਖੰਡ ਕਰਦਾ, ਆਤਮ ਤਾਂ ਚੀਨਿਆ ਨਹੀਂ, ਨਾਮ 'ਚ ਜੁੜਿਆ ਨਹੀਂ, ਬਾਹਰੋਂ ਇਕਾਦਸ਼ੀ ਦਾ ਵਰਤ ਰੱਖਦਾ, ਉਹ ਪਖੰਡ ਕਰ ਰਿਹਾ ਹੈ।
ਨਿਰਮਲ ਨਿਰਾਹਾਰ ਨੇਹ ਕੇਵਲ।
ਉਹ ਪਰਿਪੂਰਨ ਪਰਮਾਤਮਾ ਜੋ ਨਿਰਮਲ ਹੈ, ਜਿਹੜਾ ਆਹਾਰ ਕੋਈ ਨਹੀਂ ਤੇ ਜਿਹੜਾ ਪਰਮਾਤਮਾ ਸ਼ੁੱਧ ਸਰੂਪ ਹੈ।
ਸੂਚੈ ਸਾਚੇ ਨਾ ਲਾਗੈ ਮਲ।
ਉਸ ਪਰਿਪੂਰਨ ਪਰਮਾਤਮਾ ਸੁੱਚੇ ਨੂੰ ਕਿਸੇ ਤਰ੍ਹਾਂ ਦੀ ਕੋਈ ਮੈਲ ਨਹੀਂ ਲੱਗਦੀ।
ਜਹ ਦੇਖੋ ਤਹ ਏਕੋ ਏਕਾ।
ਜਿੱਥੇ ਮੈਂ ਵੇਖਣਾ ਸਿਰਫ ਇੱਕ ਪਾਰ ਬ੍ਰਹਮ ਪਰਮੇਸ਼ਵਰ ਹੀ ਦਿਸਦਾ ਹੈ।
ਹੋਰ ਜੀ ਉਪਾਏ ਵੇਖੋ ਵੇਕਾ।
ਪਰਮਾਤਮਾ ਨੇ ਵੱਖਾਂ ਵੱਖਾਂ ਜਿਨਸਾਂ ਦੇ ਜੀਵ ਪੈਦਾ ਕੀਤੇ ਹਨ।
ਹਲੋ ਆਹਾਰ ਕੀ ਏ ਫਲ ਜਾਏ।
ਆਹਾਰ ਕੀ ਹੈ ਫਲ ਜਾਏ, ਇਹਦਾ ਮਤਲਬ ਕਈ ਵਾਰੀ ਇਕਾਦਸ਼ੀ ਦਾ ਵਰਤ ਰੱਖਦੇ, ਅੰਨ ਨਹੀਂ ਖਾਣਾ ਜੀ, ਅੱਜ ਬਸ ਫਲ ਹੀ ਖਾਣੇ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਸ ਪਖੰਡ 'ਚ ਸਿੱਖ ਇਕਾਦਸ਼ੀ ਦੇ ਵਰਤ ਨਹੀਂ ਰੱਖਦਾ। ਮੈਂ ਕਿਸੇ ਅਨਮਤ ਦੇ ਧਰਮ ਦੀ ਗੱਲ ਨਹੀਂ ਕਰਾਂਗਾ, ਪਰ ਆਪਣੇ ਘਰ ਦੀ ਗੁਰਮਤ ਦੀ ਗੱਲ ਜ਼ਰੂਰ ਕਰੋ। ਇਹ ਨਾ ਕਿ ਬਹੁ ਗਿਣਤੀ ਦੇ ਲੋਕ ਇਹਨੂੰ ਸੁਣ ਕੇ ਨਾਰਾਜ਼ ਨਾ ਹੋ ਜਾਣ। ਕਰਵਾ ਚੌਥ ਦੀ ਕੋਈ ਥਾਂ ਗੁਰਮਤ 'ਚ ਨਹੀਂ, ਇਕਾਦਸ਼ੀ ਦੇ ਵਰਤ ਦੀ ਕੋਈ ਥਾਂ ਗੁਰਮਤ 'ਚ ਨਹੀਂ, ਨਰਾਤਿਆਂ ਸਰਾਧਾਂ ਦੀ ਥਾਂ ਕੋਈ ਗੁਰਮਤ 'ਚ ਨਹੀਂ। ਧੰਨ ਗੁਰੂ ਨਾਨਕ ਬਾਬਾ ਜੀ ਕਹਿੰਦੇ ਨੇ ਅੰਨ ਛੱਡ ਦਿੱਤਾ, ਫਲ ਫਰੂਟ ਖਾਈ ਜਾਂਦੇ, ਜਿੰਨਾ ਮਰਜ਼ੀ ਫਲ ਖਾਈ ਜਾ, ਇੱਥੋਂ ਤਾਂ ਖਾ ਲਏਗਾ ਵਰਤ ਵਾਲੇ ਦਿਨ ਫਲ, ਪਰ ਰੱਬ ਵਾਲੇ ਫਲ ਤੋਂ ਵਿਰਵਾ ਹੀ ਰਹਿ ਜਾਏਗਾ। ਫਲੋਹਾਰ ਤਾਂ ਕਰ ਲਿਆ ਪਰ ਨਾਮ ਦੇ ਫਲ ਤੋਂ ਵਾਂਝਾ ਰਹਿ ਗਿਆ ਹੈ।
ਰਸ ਖਸ ਖਾਏ ਸਾਧ ਗਵਾਏ,
ਕਿੰਨੇ ਖੱਟੇ ਮਛੇਲੇ ਫਲ ਖਾਂਦਾ ਪਿਆ ਪਰ ਪਰਮਾਤਮਾ ਦੇ ਨਾਮ ਤੋਂ ਵਿਰਵਾ ਹੈ।
ਊੜੇ ਲਾਲਚ ਲਪਟੈ ਲਪਟਾਏ,
ਇਨਸਾਨ ਝੂਠੇ ਲਾਲਚ ਵਿੱਚ ਲੁਭਾਏ ਮਨ ਹੋਇਆ ਇਸ ਵਿੱਚ ਲਿਪਟਿਆ ਹੈ।
ਝੂਠੈ ਗੁਰਮੁਖ ਸਾਚ ਕਮਾਏ,
ਜਿਹੜਾ ਗੁਰੂ ਦੇ ਸਨਮੁਖ ਹੋ ਕੇ ਸੱਚ ਨੂੰ ਕਮਾਉਂਦਾ ਉਹ ਬੰਧਨਾਂ ਤੋਂ ਮੁਕਤ ਹੋਵੇਗਾ।
ਦਵਾ ਦਸ ਮੁੰਦਰਾ ਮਨ ਆਧੂਤਾ,
12 ਤਰ੍ਹਾਂ ਦੀਆਂ ਮੁੰਦਰਾਂ ਨੇ ਵੱਖ ਵੱਖ ਨਿਸ਼ਾਨੀਆਂ ਨੇ ਭੇਖਾਂ ਦੀਆਂ। ਹਜ਼ੂਰ ਕਹਿੰਦੇ ਨੇ ਜਿਹੜਾ ਆਪਣੇ ਮਨ ਤੋਂ ਅਤੀਤ ਹੈ ਉਹਦੇ ਕੋਲ ਕੀ 12 ਤਰ੍ਹਾਂ ਦੀਆਂ ਨਿਸ਼ਾਨੀਆਂ ਹਨ।
ਐਹਨੀ ਸੇ ਜਾਗੇ ਕਬਹਿ ਨਾ ਸੂਤਾ,
ਉਹ ਇਨਸਾਨ ਹਮੇਸ਼ਾ ਅੰਦਰੋਂ ਜਾਗਦਾ ਹੈ, ਕਦੀ ਮਾਇਆ ਵਿੱਚ ਪ੍ਰਵਿਰਤ ਹੋ ਕੇ ਮਾਇਆ ਦੀ ਨੀਂਦ ਨਹੀਂ ਸੌਂਦਾ।
ਜਾਗਤ ਜਾਗ ਰਹਿ ਲਿਵ ਲਾਏ,
ਜਿਹੜੇ ਅੰਤਰ ਆਤਮੇ ਤੋਂ ਜਾਗ ਕੇ ਪ੍ਰਭੂ ਵਿੱਚ ਆਪਣੀ ਲਿਵ ਲਾਉਂਦੇ ਹਨ।
ਗੁਰ ਪਰਚੈ ਤਿਸ ਕਾਲ ਨਾ ਖਾਏ,
ਜਿਹੜੇ ਗੁਰੂ ਦੇ ਸ਼ਬਦ ਵਿੱਚ ਆਪਣੇ ਆਪ ਨੂੰ ਜੋੜ ਲੈਂਦੇ ਨੇ ਉਹਨਾਂ ਨੂੰ ਕਦੀ ਕਾਲ ਨਹੀਂ ਖਾਂਦਾ।
ਅਤੀਤ ਭਏ ਮਾਰੇ ਬਹਿਰਾਈ,
ਉਹਨਾਂ ਨੇ ਅਤੀਤ ਹੋ ਕੇ ਆਪਣੇ ਅੰਦਰ ਦੇ ਦੁਸ਼ਮਣ ਮਾਰ ਲਏ ਹਨ।
ਰਣਵਤ ਨਾਨਕ ਤਹਿਲੇ ਵਲਾਈ,
ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਨਾਂ ਨੇ ਪ੍ਰਭੂ ਵਿੱਚ ਆਪਣੀ ਲਿਵ ਲਾਈ ਹੈ।
ਦਵਾਦਸੀ ਦਇਆ ਦਾਨ ਕਰ ਜਾਣ,
ਹਜ਼ੂਰ ਕਹਿੰਦੇ ਨੇ ਜਿਹੜੀ 12ਵੀਂ ਆਈ ਹੈ ਦਵਾਦਸ਼ੀ ਦਰ ਤੋਂ 10 ਤੇ 2 12ਵੀਂ, ਹਜ਼ੂਰ ਕਹਿੰਦੇ ਨੇ ਦਇਆ ਕਰ, ਪ੍ਰਭੂ ਦੇ ਨਾਮ ਦਾ ਦਾਨ ਕਰ।
ਬਾਹਰ ਜਾ ਤੋ ਭੀਤਰ ਆਣ,
ਆਪਣੇ ਮਨ ਬਾਹਰ ਭਟਕਦੇ ਕੇ ਨੂੰ ਅੰਤਰ ਆਤਮੇ ਲੈ ਆ।
ਵਰਤੀ ਵਰਤ ਰਹਿ ਨਿਹ ਕਾਮ,
ਜਿਹੜਾ ਇਨਸਾਨ ਇਹੋ ਜਿਹਾ ਪਰਣ ਕਰੇ ਵੀ ਮੈਂ ਵਿਸ਼ੇ ਵਿਕਾਰਾਂ ਤੋਂ ਆਪਣੇ ਆਪ ਨੂੰ ਬਚਾਉਣਾ ਹੈ, ਕਾਮਨਾ ਤੋਂ ਰਹਿਤ ਹੋਵੇ।
ਅਜਪਾ ਜਾਪ ਜਪੈ ਮੁਖ ਨਾਮ,
ਆਪਣੇ ਮੁਖ ਤੋਂ ਅਜਪਾ ਜਾਪ ਜਿਹੜਾ ਜਪਣ ਤੋਂ ਬਿਨਾਂ ਚੱਲ ਰਿਹਾ ਹੈ।
ਤੀਨ ਭਵਨ ਮਹਿ ਏਕੋ ਜਾਣੈ,
ਉਹ ਤਿੰਨਾਂ ਭਵਨਾਂ ਵਿੱਚ ਇੱਕ ਪਰਮਾਤਮਾ ਨੂੰ ਸਮਝਦਾ ਹੈ।
ਸਭ ਸੁਚ ਸੰਜਮ ਸਾਚ ਪਛਾਣ,
ਉਹਦੇ ਵਾਸਤੇ ਸੁਚ ਸੰਜਮ ਕੇਵਲ ਪਰਮਾਤਮਾ ਦੇ ਨਾਮ ਨੂੰ ਪਹਿਚਾਨਣਾ ਹੈ।
ਤੀਰਸ ਤਰਵਰ ਸਮੁੰਦ ਕਨਾਰੈ,
ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਬੰਦਿਆ ਤੇਰੀ ਜ਼ਿੰਦਗੀ ਇਹ ਸੰਸਾਰ ਇਸ ਤਰ੍ਹਾਂ 13ਵੀਂ ਦੇ ਰਾਹੀਂ ਉਪਦੇਸ਼ ਦਿੰਦੇ ਨੇ, ਜਿਵੇਂ ਸਮੁੰਦਰ ਦੇ ਕਿਨਾਰੇ ਖਲੋਤੇ ਹੋਏ ਰੁੱਖ ਦੀ ਕੋਈ ਮਿਆਦ ਨਹੀਂ, ਇਹ ਸੰਸਾਰ ਵੀ ਇਸ ਤਰ੍ਹਾਂ ਹੈ ਜਿਹਨੂੰ ਕੰਧੀ ਉੱਤੇ ਰੁੱਖੜਾ ਆਪਾਂ ਕਹਿ ਸਕਦੇ ਹਾਂ।
ਅੰਮ੍ਰਿਤ ਮੂਲ ਸਿਖਰ ਲਿਵ ਤਾਰੈ,
ਜਿਹੜਾ ਆਪਣੇ ਮੂਲ ਨਾਮ ਅੰਮ੍ਰਿਤ ਨਾਲ ਜੋੜੇਗਾ ਉਹ ਪਰਮੇਤਮਰ ਨਾਲ ਪ੍ਰਭੂ ਨਾਲ ਸ਼ਿਖਰ ਤੱਕ ਜ਼ਰੂਰ ਪਹੁੰਚੇਗਾ।
ਡਰ ਡਰ ਮਰੈ ਨਾ ਬੂਢੈ ਕੋਏ,
ਪਿਆਰਿਓ ਜਿਹੜਾ ਪਰਿਪੂਰਨ ਪਰਮਾਤਮਾ ਵਾਹਿਗੁਰੂ ਦੇ ਡਰ ਵਿੱਚ ਜ਼ਿੰਦਗੀ ਜਿੰਦਾ ਉਹਨੂੰ ਕਦੀ ਆਤਮਕ ਮੌਤ ਨਹੀਂ ਸਤਾਉਂਦੀ।
ਡਰ ਬੂਡ ਮਰੈ ਪਤ ਖੋਏ,
ਪਰ ਜਿਹੜਾ ਪਰਮਾਤਮਾ ਤੋਂ ਡਰਦਾ ਨਹੀਂ ਉਹ ਬੰਦਾ ਆਤਮਕ ਮੌਤ ਮਰਦਾ, ਇਹੋ ਜਿਹੇ ਬੰਦੇ ਦੀ ਇੱਜ਼ਤ ਵੀ ਨਹੀਂ ਹੁੰਦੀ।
ਡਰ ਮਹਿ ਘਰ ਘਰ ਮਹਿ ਡਰ ਜਾਣੈ,
ਜਿਹੜਾ ਆਪਣੇ ਅੰਦਰ ਵਿੱਚ ਪ੍ਰਭੂ ਦਾ ਡਰ ਰੱਖੇ ਪ੍ਰਭੂ ਦੇ ਡਰ ਵਿੱਚ ਆਪਣੇ ਅੰਦਰ ਨੂੰ ਟਿਕਾਵੇ।
ਤਖਤ ਨਿਵਾਸ ਸੱਚ ਮਨ ਭਾਣੈ,
ਇਹੋ ਜਿਹਾ ਇਨਸਾਨ ਪਰਮਾਤਮਾ ਦੇ ਘਰ ਵਿੱਚ ਨਿਵਾਸ ਹਾਸਿਲ ਕਰਦਾ ਉਹਨੂੰ ਸੱਚ ਦੀ ਪ੍ਰਾਪਤੀ ਹੁੰਦੀ ਹੈ।
ਚੌਦਸ ਚੌਥੇ ਥਾਵਹਿ ਲੈ ਪਾਵੈ,
ਹਜ਼ੂਰ ਕਹਿੰਦੇ ਨੇ ਭਾਈ ਸੱਜਣੋ ਜਿਹੜਾ ਚੌਦਸ ਰਾਹੀਂ ਜਿਹੜਾ ਚੌਥੇ ਪਦ ਨੂੰ ਲੱਭ ਲੈਂਦਾ ਹੈ,
ਰਾਜਸ ਤਾਮਸ ਸਤਕਾਲ ਸਮਾਵੇ,
ਉਹਦੇ ਅੰਦਰ ਸੱਚ ਇਹਵੇ ਜਿਹੜੀਆਂ ਆ ਬਿਰਤੀਆਂ ਰਾਜਸੀ ਤਾਮਸੀ ਨੇ ਸਮਾਂ ਵੀ ਅਭਾਵ ਹੋ ਜਾਂਦਾ ਹੈ।
ਸਸੀਅਰ ਕੇ ਘਰ ਸੂਰ ਸਮਾਵੇ,
ਸਸੀਅਰ ਦਾ ਅਰਥ ਚੰਦਰਮਾ, ਚੰਦਰਮਾ ਦਾ ਭਾਵ ਹੈ ਸ਼ੀਤਲਤਾ। ਸਤਿਗੁਰੂ ਕਹਿੰਦੇ ਨੇ ਉਹਦੇ ਅੰਦਰ ਨਾਮ ਦੀ ਸ਼ਾਂਤੀ ਵਿੱਚ ਵਿਕਾਰਾਂ ਦੀ ਤਪ ਸਮਾ ਗਈ ਹੈ।
ਜੋਗ ਜੁਗਤ ਕੀ ਕੀਮਤ ਪਾਵੇ,
ਪਰਮਾਤਮਾ ਦੇ ਮਿਲਾਪ ਦੀ ਜੀਵਨ ਦੀ ਜੁਗਤੀ ਦੀ ਕਦਰ ਜਾਣਦਾ ਹੈ।
ਚੌਦਸ ਭਵਨ ਪਾਤਾਲ ਸਮਾਏ,
ਉਹ ਪਰਮਾਤਮਾ 14 ਭਵਨਾਂ ਵਿੱਚ ਸਾਰੇ ਪਤਾਲਾਂ ਵੀ ਸਮਾਇਆ ਹੈ।
ਖੰਡ ਬ੍ਰਹਿਮੰਡ ਰਹਿਆ ਲਿਵ ਲਾਏ,
ਜਿਹੜਾ ਪਰਮਾਤਮਾ ਖੰਡਾਂ ਬ੍ਰਹਿਮੰਡਾਂ ਵੀ ਸਮਾਇਆ ਹੈ, ਭਗਤੀ ਕਰਨ ਵਾਲਾ ਉਸ ਪ੍ਰਭੂ ਵਿੱਚ ਆਪਣੀ ਲਿਵ ਲਾਉਂਦਾ ਹੈ।
ਅਮਾਵਸਿਆ ਚੰਦ ਗੁਪਤ ਗੈਨਾਰ,
ਹਜ਼ੂਰ ਕਹਿੰਦੇ ਨੇ ਮੱਸਿਆ ਵਾਲੀ ਰਾਤ ਨੂੰ ਹੁੰਦਾ ਹਨੇਰਾ, पर चंद्रमा गुप्त आकाश विच जरूर मौजूद है।
बूझो ज्ञानी शब्द विचार,
ज्ञानी सज्जनों शब्द दी विचार नाल इस गल नू समझ ना करो।
ससियर गगन जोत ते लोई,
जिवें चंद्रमा दी जोत सार चुफेरे आकाश विच अपनी रोशनी दिंदी है।
कर कर वेखै करता सोई,
परिपूर्ण परमात्मा सब कुछ करके आप ही देख रहा है।
गुर ते दिसै सो तिस ही माहे,
हजूर कहिंदे जिहड़ा गुरु दी बख्शिश राही दिसदा है ओहदे विच इंसान समा जांदा है।
मन मुख भूले आवह जाहे,
मन पिछे तुरन वाले बंदे भुल गए ने, जमदे ते मरदे रहिंदे खन।
घर दर थाप थिर थान सुहावै,
हजूर कहिंदे ने ओ इंसान जिहड़े बंदगी भी जुड़े ने उहनां नूं परमात्मा दे घर भी थां अंदर दा टिका मिलदा है।
आप पछाणै जा सतगुर पावै,
ओ अपने आप नूं पछाण के सतगुरु विच समा जांदे खन।
जहै आसा तह बिनस बिनासा,
जिहड़े सतगुरु भी समाए ने उहनां दी आसा ਉਹਨਾਂ ਦੀ ਮਨਸਾ ਉਹਨਾਂ ਦੇ ਫੁਰਨੇ ਸਾਰੇ ਬਿਨਸ ਜਾਂਦੇ ਹਨ।
ਟੁੱਟੈ ਖਪਰ ਦੁਬਦਾ ਮਨਸਾ,
ਉਹਨਾਂ ਦੇ ਅੰਦਰ ਦੀ ਜਿਹੜੀ ਦੁਬਦਾ ਦਵੈਸ਼ ਹੈ ਉਹਦਾ ਭਾਂਡਾ ਟੁੱਟ ਜਾਂਦਾ ਹੈ।
ਮਮਤਾ ਜਾਲ ਤੇ ਰਹਿ ਉਦਾਸਾ,
ਮਮਤਾ ਦੀ ਫਾਹੀ ਤੋਂ ਉਦਾਸ ਰਹਿੰਦੇ ਹਨ।
ਪ੍ਰਣਵਤ ਨਾਨਕ ਹਮਤਾ ਕੇ ਦਾਸਾ,
ਗੁਰੂ ਨਾਨਕ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ, ਭਾਈ ਗੁਰਸਿੱਖੋ ਹੇ ਸਾਧ ਸੰਗਤ ਅਸੀਂ ਉਹਦੇ ਦਾਸ ਹਾਂ। ਮੈਂ ਆਰੰਭ ਚਰਜ ਕੀਤੀ ਸੀ, ਅੱਧਾ ਹੁਕਮਨਾਮਾ ਦੋ ਅੰਗ ਹੈ ਅਤੇ 122 ਤੁਕਾਂ ਨੇ, ਇਸ ਕਰਕੇ ਮੈਂ ਚੱਲਿਆ ਤਾਂ ਤੇਜ਼ ਤੇਜ਼ ਹੀ ਹਾਂ, ਪਰ ਫਿਰ ਵੀ ਟਾਈਮ ਜ਼ਿਆਦਾ ਲੱਗ ਗਿਆ। ਮੈਨੂੰ ਬਖਸ਼ ਦਿਓ ਹੁਣ ਜੋ ਅੱਜ ਮਹੀਨੇ ਦੀ ਆਰੰਭਤਾ ਹੈ ਇਹਦੀ ਸੂਖਮ ਜੀ ਵਿਚਾਰ ਆਪਾਂ ਕਰ ਦਿੰਦੇ ਹਾਂ। ਹਜ਼ੂਰ ਅੱਜ ਬਖਸ਼ਿਸ਼ ਕਰਦੇ ਹਨ।
ਆਸਾੜ ਤਪੰਦਾ
ਹਰ ਜੇਠ ਜੁੜਨ ਦਾ ਲੋੜੀ,
ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵੰਨ।
ਹਜ਼ੂਰ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜੇਠ ਦੇ ਮਹੀਨੇ ਵਿੱਚ ਉਸ ਪਰਮਾਤਮਾ ਨਾਲ ਜੁੜੋ ਜਿਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਅੱਗੇ ਸਾਰਾ ਸੰਸਾਰ ਝੁਕਦਾ ਹੈ।
ਹਰ ਸੱਜਣ ਦਾਵਣ ਲੱਗੇ ਆ, ਕਿਸੇ ਨਾ ਦੇਈ ਬੰਨ।
ਉਸ ਵੱਡੇ ਪਰਮਾਤਮਾ ਨਾਲ ਜੁੜੇਗਾ ਉਹਦਾ ਪੱਲਾ ਪਕੜੇਗਾ, ਮੇਰਾ ਪਰਮਾਤਮਾ ਕਿਸੇ ਹੋਰ ਅੱਗੇ ਉਹਨੂੰ ਬੰਨਣ ਨਹੀਂ ਦੇਵੇਗਾ, ਨਾ ਜਮਦੂਤ ਨਾ ਵਿਕਾਰ। ਜਿਹੜਾ ਸਭ ਤੋਂ ਵੱਡੇ ਨਾਲ ਜੁੜੇਗਾ ਹਰ ਚੀਜ਼ ਉਹਦੇ ਸਾਹਮਣੇ ਝੁਕੇਗੀ।
ਮਾਨਕ ਮੋਤੀ ਨਾਮ ਪ੍ਰਭ,
ਹਜ਼ੂਰ ਕਹਿੰਦੇ ਨੇ ਪਰਮਾਤਮਾ ਦਾ ਨਾਮ ਕੀਮਤੀ ਮਾਨਕ ਮੋਤੀ ਹੈ ਤੇ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਸੰਨ ਨਹੀਂ ਲੱਗ ਸਕਦੀ, ਉਹਨੂੰ ਕੋਈ ਚੁਰਾ ਨਹੀਂ ਸਕਦਾ।
ਰੰਗ ਸਭੇ ਨਾਰਾਇਣ ਜੇਤੇ ਮਨ ਪਾਵਨ,
ਜਿਹੜੇ ਆਪਾਂ ਬਾਹਰ ਰੰਗ ਤਮਾਸ਼ੇ ਦੇਖਦੇ ਹਾਂ ਰੱਬ ਦੀ ਰਚੇ ਜੇ, ਕੋਈ ਚੰਗਾ ਹੈ ਕੋਈ ਮੰਦਾ ਹੈ, ਕੋਈ ਨਿੰਦਕ ਹੈ ਕੋਈ ਬੰਦਗੀ ਕਰ ਰਿਹਾ, ਕੋਈ ਗਾਲਾਂ ਕੱਢ ਰਿਹਾ, ਕੋਈ ਕੁਝ ਕਰ ਰਿਹਾ, ਵਾਹ ਮੇਰੇ ਪਰਮਾਤਮਾ ਤੇਰੀ ਰਚੀ ਹੋਈ ਲੀਲਾ ਵਿੱਚ ਕਈ ਤਰ੍ਹਾਂ ਦੇ ਰੰਗ, ਇਹ ਸਾਰੇ ਪਰਮਾਤਮਾ ਦੇ ਰੰਗ ਨੇ ਜਿਹੜੇ ਮਨ ਨੂੰ ਪਾਉਂਦੇ ਹਨ।
ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ,
ਜੋ ਪਰਮਾਤਮਾ ਚਾਹੁੰਦਾ ਉਹ ਕੁਛ ਹੀ ਜੀਵ ਕਰਦੇ ਹਨ।
ਜੋ ਪ੍ਰਭ ਕੀਤੇ ਆਪਣੇ ਸੇਈ ਕਹੀਐ ਧੰਨ,
ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੇ ਬਣਾ ਲਿਆ ਉਹ ਹੀ ਜੀਵ ਧੰਤਾ ਯੋਗ ਹਨ।
ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰੋਵਨ,
ਆਪਣੀ ਤਾਕਤ ਆਪਣੀ ਸਿਆਣਪ ਨਾਲ ਰੱਬ ਮਿਲਦਾ ਹੁੰਦਾ ਤੇ ਬੰਦੇ ਵਿਛੜ ਕੇ ਰੋਣ ਕਿਉਂ।
ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ,
ਗੁਰੂ ਦੀ ਸੰਗਤ ਕੀ ਸਾਧੂ ਸੰਗਤ ਕੀ, ਹਜ਼ੂਰ ਕਹਿੰਦੇ ਨੇ ਆਤਮਕ ਰੰਗ ਦੀ ਪ੍ਰਾਪਤੀ ਹੋਵੇਗੀ ਉਹਦੇ ਵਿੱਚ ਹੀ ਆਨੰਦ ਮਾਣਿਆ ਜਾਂਦਾ ਹੈ।
ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ,
ਜੇਠ ਦਾ ਮਕੀਨਾ ਉਹਦੇ ਲਈ ਖੁਸ਼ ਨਸੀਬ ਹੋ ਗਿਆ ਜਿਹੜਾ ਪਰਮਾਤਮਾ ਦੇ ਰੰਗ ਵਿੱਚ ਰਤਾ ਹੈ।
ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ, ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।